भगवान में आप परमार्थ विचार सुन रहे हो। थोड़ा जा समय अपने पास और है, सुन भी सफला करो। मानव तन जो लक्ष राशि जवान विचों बड़ा दुर्लभ है, जिसनों देवता भी चाहते हैं, जिसके वास्ते स्वर्ग के राजी इंद्र जैसे भी बेताब हैं, और सानू प्राप्त है। इस मानव तन विच आ के वैष्णव की भक्ति, गुरु की सेवा आदि करके इसनों सफला किया जा सकता है। क्योंकि जिस समुद्र की असी बूंद हाँ, जिस वक्त असी विछड़ के अनेक दुखों तकलीफों का शिकार हो गए हाँ, उस विच मिलने वास्ते यही उपाय है वैराग भक्ति ज्ञान है, जो सत्संग द्वारा गुरु शरण द्वारा प्राप्त होता है। उसकी बाबत तुसी तकरीबन 10 दिन तो इन्ह विचारों सुन रहे हो। अज भी बच बच के शब्द विच बोलिया करो, रसना सतली तद हुंदी है जी इसनों हरी जस च लगाया जाए। दिन रात निंदा चुगली झूठ मूठ किच पिच बोल के इसनों गंदे बुरे कर लेंदा, एदी शुद्धि वाहिगुरु दा जस करके है। नाम लै तू गोबिंद का सूची पई रसना, इस करके सारे शब्द विच बोलिया करो। तेरे दास बोलिया करेगा, फिर सारे भाई तीसरे पासे सब गीतियां पिछे तक भी जितने बैठे हो सारे ही बोलिया करो। कोई नाम ना जाने मेरा गुरु सब तेरी बदलाई,
Thank you. Thank you.
ਸਮਾਧਿਸ਼ਟ ਹੋ ਗਏ ਮਰਦਾਨਾ ਰਬਾਬ ਰੱਖ ਕੇ ਉੱਠ ਕੇ ਫਿਰਨ ਲੱਗਿਆ। ਨਜ਼ਦੀਕ ਹੀ ਇੱਕ ਚਾਰ ਦੀਵਾਰੀ ਹੈ, ਚਾਰ ਚੁਫੇਰੇ ਕੰਧ ਹੈ, ਉਹਦੇ ਵਿੱਚ ਕਬਰਸਤਾਨ ਹੈ, ਕਬਰਾਂ ਬਣੀਆਂ ਹੋਈਆਂ ਹਨ। ਹਰ ਕਬਰ ਉੱਪਰ ਮ੍ਰਿਤਕ ਪ੍ਰਾਣੀ ਦਾ ਨਾਂ ਵੀ ਲਿਖਿਆ, ਉਸਦੀ ਉਮਰ ਵੀ ਲਿਖੀ ਹੋਈ ਹੈ। ਇਉਂ ਮਰਦਾਨਾ ਬੜੀ ਦੇਰ ਤੱਕ ਉਸ ਕਬਰਸਤਾਨ ਵਿੱਚ ਫਿਰਿਆ, ਕੱਲੀ ਕੱਲੀ ਕਬਰ ਤੇ ਕੱਲੇ ਕੱਲੇ ਪ੍ਰਾਣੀ ਦਾ ਨਾਂ ਪੜਿਆ ਤੇ ਉਸਦੀ ਉਮਰ ਵੀ ਪੜੀ। ਇਸ ਨਤੀਜੇ ਤੇ ਪਹੁੰਚਿਆ ਜ਼ਿਆਦਾ ਤੇ ਜ਼ਿਆਦਾ ਉਮਰ ਇਸ ਕਬਰਸਤਾਨ ਵਿੱਚ ਜਿਹੜੇ ਮਰ ਚੁੱਕੇ ਨੇ 20 ਸਾਲ ਦੇ, ਹੈਰਾਨ ਹੋ ਰਿਹਾ ਹੈ ਜਿਸ ਨਗਰ ਵਿੱਚ ਜਾਂ ਜਿਸ ਸ਼ਹਿਰ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਬੰਦਾ ਨਾ ਹੋਵੇ, ਉਹ ਸ਼ਹਿਰ ਜਾਂ ਪਿੰਡ ਤਰੱਕੀ ਕਿਵੇਂ ਕਰ ਸਕਦਾ ਹੈ। ਫਿਰ ਵਾਪਸ ਆ ਗਿਆ, ਗੁਰੂ ਬਾਬਾ ਜੀ ਵੀ ਸਮਾਧੀ ਤੋਂ ਉਥਾਨ ਹੋ ਗਏ। ਮਰਦਾਨੇ ਨੇ ਆ ਕੇ ਅਰਜ਼ ਕੀਤੀ, ਗਰੀਬ ਨਵਾਜ਼, ਇਹ ਚਾਰ ਦੀਵਾਰੀ ਦੇ ਅੰਦਰ ਸ਼ਮਸ਼ਾਨ ਭੂਮਿਕਾ ਹੈ, ਦੀਦਾ ਹੈ ਸਾਹਮਣੇ ਹੀ, ਉਹ ਇੱਕ ਪਿੰਡ ਦੀਦਾ ਉਹਨਾਂ ਦਾ ਹੀ ਹੋਣਾ ਹੈ। ਪਰ ਗਰੀਬ ਨਵਾਜ਼ ਇੱਕ ਇਹ ਦੇਖ ਕੇ ਮੇਰੇ ਚਿੱਤ ਨੂੰ ਬੜੀ ਹੈਰਾਨੀ ਹੋਈ, ਜ਼ਿਆਦਾ ਤੇ ਜ਼ਿਆਦਾ ਉਮਰ 20 ਸਾਲ ਦੀ, ਇੱਥੋਂ ਘੱਟ ਘੱਟ ਉਮਰ ਦੇ ਸਾਰੇ ਬੰਦੇ ਹਨ ਜਿਹਨਾਂ ਨੇ ਕਬਰਾਂ। ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ, ਕਿਰਪਾ ਕਰਕੇ ਮੇਰਾ ਸੰਸਾ ਦੂਰ ਕਰੋ। ਗੁਰੂ ਜੀ ਕਹਿਣੇ ਮਰਦਾਨਿਆਂ ਔਰ ਸਾਹਮਣੇ ਪਿੰਡ ਦੀਦਾ ਹੈ, ਉੱਥੇ ਪਹੁੰਚੇ, ਇੱਕ ਤਾਂ ਤਿੰਨ ਉੱਥੇ ਪਹੁੰਚਣ ਕਰਕੇ ਪਤਾ ਲੱਗ ਜਾਏਗਾ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਵੀ ਕੋਈ ਬੰਦਾ ਹੈ ਜਾਂ ਕਿ ਨਾ। ਦੂਜੇ ਉਹਨਾਂ ਤੋਂ ਪੁੱਛੀ ਵੀ ਕੀ ਕਾਰਨ ਹੈ ਉੱਥੇ ਇਹੋ ਜਿਹੀ ਹਾਲਤ, ਕਿਵੇਂ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਕਿਉਂ ਨਹੀਂ ਤੁਹਾਡੇ ਕਬਰਸਤਾਨ ਵਿੱਚ, ਜਿਹਨਾਂ ਨੇ ਤੁਸੀਂ ਬੜੀ ਅੱਛੀ ਤਰ੍ਹਾਂ ਕਬਰਾਂ ਬਣਾਈਆਂ ਹਨ। ਤੈਨੂੰ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ। ਮਰਦਾਨਾ ਉੱਥੇ ਪਹੁੰਚਿਆ, ਛੱਤ ਵਿੱਚ ਜਾ ਕੇ ਦੇਖਿਆ, ਬੜੇ ਬੜੇ ਸਿਆਣੇ ਬਜ਼ੁਰਗ 100-100 ਸਾਲ ਦੀ ਉਮਰ ਤੋਂ ਵੱਡੇ ਵੱਡੇ ਵੀ ਬੈਠੇ ਦੇਖੇ, ਉਹਨਾਂ ਨੂੰ ਜਾ ਕੇ ਬੜੇ ਪ੍ਰੇਮ ਨਾਲ ਮਿਲਿਆ ਤੇ ਪੁੱਛਿਆ, ਇੱਥੇ ਤਾਂ ਤੁਸੀਂ ਬੜੇ ਸਿਆਣੀ ਸਿਆਣੀ ਉਮਰ ਦੇ ਵੀ ਬਜ਼ੁਰਗ ਬੈਠੇ ਹੋਏ ਹੋ, ਔਰ ਚਾਰ ਦੀ ਗਾੜੀ ਦੇ ਅੰਦਰ ਜਿਹੜੀ ਤੁਹਾਡੀ ਸ਼ਮਸ਼ਾਨ ਭੂਮਿਕਾ ਹੈ ਉਹਦੇ ਵਿੱਚ ਤਾਂ 20 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਬੰਦਾ ਹੀ ਨਹੀਂ ਜਿੰਨੇ ਮਰ ਚੁੱਕੇ, ਇਹ ਕੀ ਕਾਰਨ ਹੈ? ਇਹ ਗੱਲ ਸੁਣ ਕੇ ਉਹਨਾਂ ਵਿੱਚ ਸਭ ਤੋਂ ਮੁਖੀ ਬੰਦਾ, ਬਜ਼ੁਰਗ ਬੰਦਾ ਕਹਿਣ ਲੱਗਾ, ਭਾਈ ਮਰਦਾਨਾ ਬੈਠ ਜਾਓ, ਤੁਹਾਨੂੰ ਇਸ ਗੱਲ ਦਾ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ ਵੀ ਇਸ ਗੱਲ ਵਿੱਚ ਕੀ ਭੇਦ ਹੈ, ਕੀ ਰਾਜ ਹੈ। ਉਹ ਕਹਿਣ ਲੱਗਾ, ਭਾਈ ਮਰਦਾਨਾ, ਸਾਡੇ ਨਗਰ ਦੇ ਵਿੱਚ ਇੱਕ ਵੀ ਬੰਦਾ ਨਾਸ਼ਤਕ ਨਹੀਂ। ਦੋ ਕਿਸਮ ਦੇ ਬੰਦੇ ਦੁਨੀਆਂ ਵਿੱਚ ਮਰਨ ਚਾਹੁੰਦੇ ਹਨ, ਇੱਕ ਇਹਨਾਂ ਨੂੰ ਨਾਸ਼ਤਕ ਕਹਿੰਦੇ ਹਨ, ਇੱਕ ਇਹਨਾਂ ਨੂੰ ਆਸਤਕ ਕਹਿੰਦੇ ਹਨ। ਨਾਸ਼ਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਲੋਕ ਬੁਰੀ ਸੋਸਾਇਟੀ ਵਿੱਚ ਵਿਚਰਦੇ, ਬੁਰਾ ਲਿਟਰੇਚਰ ਪੜ੍ਹਦੇ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ, ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨੇਚੇ, ਇਹੋ ਜਿਹੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ, ਰੱਬ ਕੋਈ ਨਹੀਂ ਕਿਉਂਕਿ ਦੀਂਦਾ ਨਹੀਂ, ਹਿਸਾਬ ਕਿਤਾਬ ਮੰਗਣ ਵਾਲਾ ਕੋਈ ਨਹੀਂ, ਕਦੇ ਕਿਸੇ ਨੇ ਆ ਕੇ ਨਹੀਂ ਦੱਸਿਆ ਵੀ ਹਿਸਾਬ ਕਿਤਾਬ ਸਾਥੋਂ ਮੰਗਿਆ ਹੈ। ਇੰਨੀਆਂ ਜਿਹੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਅਸਤੀ ਤੋਂ ਮੁਨਕਰ ਕਰ ਦਿੰਦੀਆਂ ਹਨ। ਉਹਨਾਂ ਨੂੰ ਨਾਸ਼ਤਕ ਕਿਹਾ ਜਾਂਦਾ ਹੈ, ਆਸਤਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਹਨਾਂ ਨੂੰ ਵਿਚਾਰ ਪ੍ਰਾਪਤ ਹੈ, ਜਿਹਨਾਂ ਨੇ ਬ੍ਰਹਮ ਵਿਚਾਰ ਦੁਆਰਾ ਅੱਛੀ ਤਰ੍ਹਾਂ ਵੇਖਿਆ ਵੀ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਤਾਂ ਕੇਵਲ ਚੇਤਨ ਵਾਹਿਗੁਰੂ ਹੀ ਹੈ, ਅਗਰ ਉਹ ਨਾ ਹੋਵੇ ਸੰਸਾਰ ਦੀ ਅਸਤੀ ਕੁਛ ਨਹੀਂ ਹੋ ਸਕਦੀ। ਇਸ ਵਾਸਤੇ ਉਹ ਲੋਕ ਆਸਤਕ ਹੁੰਦੇ ਹਨ ਤੇ ਉਹ ਇਹ ਵੀ ਜਾਣਦੇ ਹਨ ਅਸੀਂ ਵੀ ਪਰਮਾਤਮਾ ਦੀ ਅੰਸ, ਪਰਮਾਤਮਾ ਦੇ ਪੁੱਤਰ ਹਾਂ। ਫਰਕ ਇੰਨਾ ਕੀ ਹੈ, ਪਰਮਾਤਮਾ ਇੱਕ ਸਮੁੰਦਰ ਦੀ ਨਿਆਈ ਹੈ, ਅਸੀਂ ਦੇਹ ਦੀ ਹੱਦ ਦੇ ਅੰਦਰ ਜੋ ਹਾਂ, ਜੀਵਾਤਮਾ ਉਹ ਇੱਕ ਬੂੰਦ ਦੀ ਨਿਆਈ। ਬੂੰਦ ਤੇ ਸਮੁੰਦਰ ਪਾਣੀ ਪਾਣੀ ਰੂਪ ਹੋਣ ਦੇ ਨਾਤੇ ਇੱਕੋ ਹੀ ਹਨ। ਪਰ ਫਰਕ ਇੰਨਾ ਹੈ, ਸਮੁੰਦਰ ਬਹੁਤ ਵਿਸ਼ਾਲ ਹੈ ਤੇ ਬੂੰਦ ਇੱਕ ਬੜੀ ਛੋਟੀ ਜਿਹੀ ਚੀਜ਼ ਹੈ। ਬੂੰਦ ਇਹਨੇ ਥੋੜੇ ਪਾਣੀ ਵਿੱਚ ਥੋੜਾ ਹੋਣ ਕਰਕੇ ਬਹੁਤ ਸਾਰੇ ਨੁਕਸ ਪੈਦਾ ਹੋ ਜਾਂਦੇ ਹਨ। ਇੱਕ ਦਰਿਆ ਪਾਣੀ ਦਾ ਭਰਿਆ ਵਗਦਾ, ਉਹਦੇ ਕਿਨਾਰੇ ਦਾ ਪਾਣੀ ਉਛਲ ਕੇ ਨੀਚੇ ਇੱਧਰ ਉੱਧਰ ਗੜਿਆਂ ਵਿੱਚ ਟੋਇਆਂ ਵਿੱਚ ਜਾ ਡਿੱਗਿਆ। ਥੋੜਾ ਪਾਣੀ ਹੋਣ ਕਰਕੇ ਬੜੀ ਦੇਰ ਤੱਕ ਖੜਨ ਕਰਕੇ ਉੱਥੇ ਡੰਗਰ ਪਸ਼ੂ ਫਿਰਨ ਕਰਕੇ ਉਸ ਪਾਣੀ ਦੇ ਵਿੱਚ ਬਦਬੋ ਪੈਦਾ ਹੋ ਗਈ, ਜੀਵ ਪੈਦਾ ਹੋ ਗਏ ਔਰ ਕਈ ਕਿਸਮ ਦੇ ਨੁਕਸ ਪੈਦਾ ਹੋ ਗਏ। ਜਿਸ ਨੂੰ ਕੋਈ ਪੀਣਾ ਤੱਕ ਹੀ ਉਸ ਬਿਨਾਂ ਹੱਥ ਵੀ ਧੋਣਾ ਪਸੰਦ ਨਹੀਂ ਕਰਦਾ। ਸੋ ਕਿਉਂ ਉਹ ਦਰਿਆ ਤੋਂ ਅਲੈਦਾ ਹੋ ਕੇ ਅਗਰ ਉਸ ਪਾਣੀ ਨੂੰ ਫਿਰ ਉਠਾ ਕੇ ਤੁਸੀਂ ਦਰਿਆ ਵਿੱਚ ਫੈਂਕ ਦਿੱਤਾ ਜਾਏ ਫਿਰ ਸ਼ੁੱਧ ਦਾ ਸ਼ੁੱਧ ਹੈ। ਇਸੇ ਤਰ੍ਹਾਂ ਹੀ ਜੀਵਾਤਮਾ ਅਗਿਆਨ ਵਾਸ ਹੋ ਕੇ ਪਰਮੇਸ਼ਵਰ ਤੋਂ ਵਿਛੜ ਗਿਆ। ਹਾਲਾਂਕਿ ਲਿਹਾਜ਼ਾ ਪਰਮੇਸ਼ਰ ਦਾ ਸੁਭਾਵ ਹੈ ਸਚਿਤ ਆਨੰਦ ਵਾਜੀ ਇਹਦਾ, ਪਰ ਉਸ ਤੋਂ ਅਗਿਆਨ ਵਾਸ ਹੋ ਕੇ ਵਿਛੜ ਕੇ ਇਹਨੂੰ ਅਨੇਕਾਂ ਦੁੱਖ ਤਕਲੀਫਾਂ ਆ ਚੁੰਬੜੀਆਂ, ਆ ਵਿਆਹ ਤੋਂ ਪਾਤ ਦਾ ਸ਼ਿਕਾਰ ਹੋ ਗਿਆ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਲੈਣਾ ਚਿੰਬੜੀਆਂ, ਕਾਮ ਕ੍ਰੋਧ ਅਹੰਕਾਰ ਪੰਜ ਦੂਤਾ ਚਿੰਬੜੇ, ਸ਼ਬਦ ਸਪਰਸ਼ ਰੂਪ ਸੁਗੰਧ ਪੰਜ ਪੂਤਨੇ ਆ ਚਿੰਬੜੇ, ਅਵਿਦਿਆ ਸਮਤਾ ਰਾਗ ਦਿਨਵੇਸ਼ ਪੰਜ ਕਲੇਸ਼ਾਂ ਨੇ ਆ ਗਰਸਿਆ। ਇਸੇ ਤਰ੍ਹਾਂ ਹੋਰ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ। ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਅਨੇਕ ਬਰਾਵਟੀ ਜੇ ਤਰੀਕੇ ਅਖਤਿਆਰ ਕਰਦਾ ਹੈ, ਕੋਈ ਸ਼ਰਾਬ ਪੀ ਕੇ, ਕੋਈ ਹੋਰ ਕਈ ਤਰੀਕੇ ਸਿਰ ਐਸ਼ਵਿਸ਼ਕ ਦੁਆਰਾ ਫਲ ਬਜਾਇ ਸੁਖ ਦੇ ਦੁਖੀ ਹੁੰਦਾ ਚਲਾ ਜਾਂਦਾ ਹੈ। ਹਾਂ, ਕਿਉਂ ਇਸ ਮਾਨਵਤਨ ਵਿੱਚ ਆ ਕੇ ਅਸੀਂ ਜੋ ਪਰਮਾਤਮਾ ਦੀ ਅੰਸ਼ ਹਾਂ, ਜੋ ਉਹਦਾ ਸਰੂਪ ਹੈ ਸਤ ਚਿਤਾਨ, ਜਿਹਦੇ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਦੁੱਖ ਨਹੀਂ, ਕਸ਼ਟ ਨਹੀਂ, ਆਦਵਿਆਦ ਉਪਾਦ ਨਹੀਂ, ਅਸਤ ਚਿੰਤਾ ਨਹੀਂ, ਸ਼ਬਦ ਸਪਸ਼ਟ ਰੂਪ ਸੁਗੰਧ ਨਹੀਂ, ਕਾਮ ਕ੍ਰੋਧ ਅਹੰਕਾਰ ਨਹੀਂ, ਅਵਿਦਿਆ ਸਮਤਾ ਰਾਗ ਦਸ਼ਕ ਨਿਵੇਸ਼ ਪੰਜ ਕਲੇਸ਼ ਨਹੀਂ, ਐਨ ਸਤ ਚਿਤਾਨ ਆਨੰਦ ਸਾਗਰ ਹੈ। ਅਜਿਹੀ ਹਾਂ ਇਹ ਮਾਨਵਤਨ ਵਿੱਚ ਆ ਕੇ ਸਤਸੰਗ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆ ਕੇ, ਸੇਵਾ ਭਗਤੀ ਕਰਕੇ, ਮਨ ਦੀ ਸ਼ੁੱਧੀ ਦੁਆਰਾ, ਆਤਮ ਗਿਆਨ ਦੁਆਰਾ, ਜਦ ਅਸੀਂ ਉਸ ਦੇ ਵਿੱਚ ਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਵਾਕਈ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹੇ ਜਿਹੀ, ਜੋ ਉਹਦੇ ਸੁਭਾਵ ਉਹੇ ਜਿਹੀ ਸਾਡੇ ਹੈ, ਤਮਾਮ ਦੁੱਖਾਂ ਤੋਂ ਬਰੀ ਹੋ ਜਾਵਾਂਗੇ। ਮਾਨਵਤਨ ਇਸ ਵਾਸਤੇ ਮਿਲਿਆ ਹੈ, ਅਸਲ ਆਸਤਕ ਉਹ ਹੈ ਜਿਹੜਾ ਇਸ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ ਹੈ, ਬਾਕੀ ਜੋ ਕੋਸ਼ਿਸ਼ ਕਰਦੇ ਹਨ ਉਹ ਵੀ ਆਸਤਕ ਹੀ ਹਨ। ਸੋ ਬਜ਼ੁਰਗ ਕਹਿੰਦੇ ਨੇ ਭਾਈ ਮਰਦਾਨਾ, ਸਾਡੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਨਾਸਤਕ ਨਹੀਂ, ਸਾਰੇ ਆਸਤਕ ਹਨ। ਅਸੀਂ ਜਦ ਤੋਂ ਹੋਸ਼ ਸੰਭਲਦੀ ਹੈ ਹਰ ਆਦਮੀ ਇੱਕ ਨੋਟਬੁੱਕ, ਇੱਕ ਰੋਜ਼ ਨਾਮਚਾ ਜਾਂ ਬਹੀ ਬਣਾਉਂਦਾ ਹੈ ਆਪਣੀ, ਰੋਜ਼ ਪੈਣ ਵੇਲੇ ਰਾਤ ਨੂੰ ਬਿਨੇ ਥੋੜਾ ਬਹੁਤਾ ਸਤਸੰਗ ਭਜਨ ਪਾਠ, ਜਿੰਨਾ ਵੀ ਕਿਸੇ ਨੇ ਕੁਛ ਕੀਤਾ ਹੁੰਦਾ ਹੈ ਰੋਜ਼ ਲਿਖ ਕੇ ਪੈਂਦਾ, ਉਹ ਰੋਜ਼ ਨਾਮ ਚ ਪਿਆਰ ਹੁੰਦਾ ਚਲਾ ਜਾਂਦਾ। ਇਸੇ ਤਰ੍ਹਾਂ ਉਮਰ ਗੁਜ਼ਰਦੀ ਚਲੀ ਜਾਂਦੀ ਹੈ ਦੁਨੀਆਂ ਤੇ, ਸੰਸਾਰ ਤੇ ਜੋ ਆਇਆ ਹੈ ਸਭ ਨੇ ਹੀ ਜਾਣਾ ਹੈ, ਗਰੀਬ ਅਮੀਰ, ਪਾਪੀ ਪੁੰਨੀ, ਧਰਮੀ ਅਧਰਮੀ, ਪੀਰ ਪੈਗੰਬਰ ਔਰੀ ਦੇ ਕਰਕੇ ਉਹ ਵੀ ਸੰਸਾਰ ਤੋਂ ਆ ਕੇ ਚਲੇ ਹੀ ਜਾਂਦੇ ਨੇ, ਇਹ ਸੰਸਾਰ ਦੀ ਮਰਿਆਦਾ ਹੈ। ਇਸ ਕਰਕੇ ਜਦੋਂ ਉਮਰ ਪੂਰੀ ਹੁੰਦੀ ਹੈ ਰਹਿਣ ਨਾ ਪਾਵੇ ਜੀ ਸੁਰ ਨਰ ਸੇਵਾ, ਸੁਰ ਨਰ ਸੇਵਾ ग्रहण न पावे सुर नर देव उठ उठ से धारे कर मुनि जन सेव संसार ते आके सब नहीं जाना पैंदा शायद दसम पातशाह कलगीधर महाराज एक थां वड्डा वड्डा की गिनती करते हुए ऐसा फरमाते हैं एक शिव है एक
ਬਿਰਦਾ ਨੇ ਕਿਹਾ ਠੀਕ ਹੈ ਮੈਂ ਮੁੰਡੀ ਵੇਖ ਲਈ
और सामने खुटा उठा के खूब छिट दे, राशन तेने मिल जाएगा। जिस वक्त हनुमान पत्ता चक के खूह दे विच मुंदी छिटन लगा कि देखदा सारा खूह उइयां जी मुंदियां दा भरिया पिया। वो कहन लगा माता तो सारा ही खूह इं मुंदियां दा भरिया पिया। कहन लगी हां मेरे देखते देखते इन्ने वारी रामचंद्र का अवतार हो चुका, तू मेरे तो राशन लैण वास्ते आ रहा इन्नी वारी ही। सो ये संसार की गति यही है। इं करके गुरु जी कहने रहन न पावे सुर नर देवा, मुक्ष दारे कर मनोरंजन सेवा। संसार दे विच जो भी आया वो भी संसार तो तुर गया है। शासन मौत एक ही जी चीज है जी तो सारी दुनिया डरती है। बड़े बड़े राजे राणे सूरमे राठ भात वो भी मौत तो डरते हैं, पर एक ही रब्बी बंदा है जो मौत दी अखा च धूड़ पाउंदा है। वो मौत नू चाह नाल उड़ीकदा है, बल्कि कहिंदा है जिस मरने ते जग डरे मेरे मन आनंद मरने ही ते पाइए पूर्ण परमा। जेड़ी मौत तो डरे जग सारा, जेड़ी मौत जंगलों जिथे कि ਫਿਰ ਰਿਹਾ ਜੀਬੀ ਬਾਬ ਦੱਸਿਆ ਸ਼ਾਹ ਸਿਕੰਦਰ ਟੁੰਡੇ ਆਵੇ ਹਯਾਤ ਨੂੰ ਫਿਰਦਾ ਵਿਚ ਪਹਾੜਾ ਦਿਨ ਤੇ ਰਾਤ ਨੂੰ ਕਦੇ ਨਾ ਪੀਤਾ ਪਿਆਲਾ ਆਪਣੇ ਦਸਤ ਪਰ ਇਉਂ ਉਹ ਸਿਕੰਦਰ ਆਵੇ ਹਯਾਤ ਯਾਨੀ ਅੰਮ੍ਰਿਤ ਦੀ ਅੰਮ੍ਰਿਤੋ ਵਸਤੂ ਹੁੰਦੀ ਹੈ ਜਿਹੜੀ ਪੁਰਸ਼ ਨੂੰ ਮ੍ਰਿਤੂ ਤੋਂ ਰਹਿਤ ਕਰ ਦੇਵੇ ਮਰਨ ਤੋਂ ਰਹਿਤ ਕਰ ਦੇਵੇ ਮੌਤ ਤੋਂ ਉੱਚਾ ਕਰ ਦੇਵੇ ਪਰ ਅਸ਼ਚਰਜ ਗੱਲ ਇਹ ਹੋਈ 32 ਸਾਲ ਦੀ ਉਮਰ ਵਿਚ ਸਾਧ ਸਿੰਘ ਉਹ ਇਹ ਦੁਨੀਆਂ ਤੋਂ ਕੂਚ ਕਰ ਜਾਂਦਾ ਅਮਰ ਦੀ ਪ੍ਰਾਪਤੀ ਹੋਈ ਹੀ ਨਹੀਂ ਅਮਰ ਮਿਲਦਾ ਹੈ ਗੁਰੂ ਤੋਂ ਸੰਸਕਾਰ ਅਮਰਤ ਮਿਲਦਾ ਹੈ ਨਾਮ ਅਮਰਤ ਮਿਲਦਾ ਹੈ ਫਿਰ ਇਸਦੀ ਕਮਾਈ ਕਰਕੇ ਬ੍ਰਹਮ ਗਿਆਨ ਅਮਰਤ ਮਿਲਦਾ ਹੈ ਇਸ ਨੂੰ ਪਾ ਕੇ ਇਹ ਮੌਤ ਤੋਂ ਉੱਚਾ ਹੋ ਜਾਂਦਾ ਹੈ ਮੌਤ ਇਹਦੇ ਵਾਸਤੇ ਪਰਮ ਸੁਖਦਾਈ ਚੀਜ਼ ਹੋ ਜਾਂਦੀ ਹੈ ਅਸਲ ਮੈਂ ਨਵੀਂ ਸ਼ਾਸਨ ਮੌਤ ਹੈ ਵੀ ਪਰਮ ਸੁਖਦਾਈ ਚੀਜ਼ ਪ੍ਰਭੂ ਦੀ ਇੱਕ ਇਹੋ ਜਿਹੀ ਪ੍ਰਬਲ ਸ਼ਕਤੀ ਹੈ ਜਿਹਦਾ ਭੇਦ ਕਿਸੇ ਨੂੰ ਅਜੇ ਤੱਕ ਆਇਆ ਹੀ ਨਹੀਂ ਪਰ ਪ੍ਰਭੂ ਦੇ ਪਿਆਰੇ ਇਸ ਮੌਤ ਤੋਂ ਉੱਚਾ ਹੋ ਜਾਂਦੇ ਹਨ ਅਮਰ ਉਹ ਵਸਤੂ ਹੈ ਜਿਸ ਨੂੰ ਪਾ ਕੇ ਅਮਰ ਹੋ ਜਾਵੇ ਯਾਨੀ ਮ੍ਰਿਤੂ ਤੋਂ ਰਹਿਤ ਹੋ ਜਾਵੇ ਸੰਸਕਾਰ ਅਮਰ ਫਿਰ ਨਾਮ ਅਮਰ ਉਸਦੀ ਕਮਾਈ ਕਰਕੇ ਮਨ ਦੀ ਸ਼ੁੱਧੀ ਇਕਾਗਰਤਾ ਦੁਆਰ ਬ੍ਰਹਮ ਗਿਆਨ ਅੰਮ੍ਰਿਤ ਪਾ ਕੇ ਇਹ ਜਿਉਂਦਾ ਹੀ ਮੌਤ ਤੋਂ ਉੱਚਾ ਹੋ ਜਾਂਦਾ ਹੈ ਇਸਦੀ ਬਾਬਤ ਹੀ ਐਸੇ ਫਰਮਾਨ ਕੀਤਾ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਕਰੋ ਕੋਸ਼ਿਸ਼ ਕਰੋ ब्रह्म ज्ञान अमृत प्राप्त करके जीवे मुक्त हो जाओ, जीवन मुक्त जेड़ा जीवन मुक्त होंगे वो ही असल वे
जितने अमर पदवी हासिल कर लें। देखो ना साहब दसवें पातशाह नंदेड़ हजूर साहब जी धरती पवित्र कर रहे हैं। अज दोपहर का वक्त प्रसाद छक के आप आराम वास्ते हजूरी आशीर्वाद बैठा है। कितने नू आप जी के कन विच एक वैरागमय शब्द की आवाज पई जिदे दर ते चूलदे हाथी जिदे दर ते चढ़ाई कर जाता मृत्यु हो जाता उस मौके यह जे वैरागमय शब्द गायन किए जाते हैं। नांगे आवन नांगे जाना कोई नर है राजा राणा राम राजा नौनिद मेरे संपा हित कलतन तेरे आवत संगन जात संगाती कहाँ प्यो दरबंधे हाथी लंकागढ़ सोने का पिया मूर्ख रावण क्या ले गया। कबीर किशगुन भी चार तिले जुआरी दो हथ चार यूं
ओदो आवाज सिख दी सुन के फिर मैं आया कुछ बचन कीते ते अखीर नाल दी नाल ए भी फरमान कीता हाल मुरीदा दा कहना हाल मुरीदा दा कहना हाल मुरीदा
Thank you.
ਮਿੰਟਾਂ ਦਾ ਤੁਧ ਬਿਨ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਰ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦੇ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਇਉਂ ਫਿਰ ਜਾ ਕੇ ਉਸੀ ਤਰ੍ਹਾਂ ਸਰੀਰ ਤੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਛੱਡ ਜਾਂਦੇ ਹਨ ਜਿਵੇਂ ਸਤਪੁੰਜ ਤਿਆਗ ਜਾਂਦਾ ਹੈ। ਅਗਿਆਨ ਵਿੱਚ ਭੁੱਲ ਵਿੱਚ ਜਹਾਲਤ ਦੇ ਪਰਦੇ ਅਧੀਨ ਹੋਇਆ ਇਹ ਆਪਣੇ ਆਪ ਨੂੰ ਜਿਸਮ ਮੰਨਦਾ ਹੈ ਪਰ ਸਾਸਿੰਗ ਦਰਅਸਲ ਇਹ ਜਿਸਮ ਨਹੀਂ ਇਹ ਤਾਂ ਜਿਸਮ ਦੇ ਵਿੱਚ ਕੋਈ ਉਹ ਵਸਤੂ ਹੈ ਜਿਸ ਨੂੰ ਕਿਹਾ ਕਹੋ ਕਵੀਏ ਰਾਮ ਕੀ ਅੰਸ਼ ਜਸ ਕਾਗ ਪਰ ਮਿਟੇ ਨਾ ਮਨਸ਼ ਸੋਇਓ ਇਸ ਨੂੰ ਪਹਿਚਾਣ ਕੇ ਹੌਲੀ ਹੌਲੀ ਉਸਦੇ ਵਿੱਚ ਇਸ ਬੂੰਦ ਨੇ ਸਮੁੰਦਰ ਵਿੱਚ ਮਿਲਣਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ ਫਿਰ ਜਾ ਕੇ ਸਰੀਰ ਨੂੰ ਤਿਆਗ ਜਾਂਦੇ ਹਨ ਇਉਂ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ ਉਸਦੇ ਪਿਆਰਿਆਂ ਨੇ ਉਸਨੂੰ ਮੁੱਠੀ ਵਿੱਚ ਲੈ ਲਿਆ ਹਾਂ ਮੌਤ ਉਹਨਾਂ ਤੋਂ ਡਰਦੀ ਹੈ ਮੌਤ ਉਹਨਾਂ ਦੇ ਅਧੀਨ ਹੈ ਹਾਂ ਚਾਹੁੰਦਾ ਸੀ ਸਿਕੰਦਰ ਮੌਤ ਤੋਂ ਬਚ ਜਾਵਾਂ ਕਿਵੇਂ ਉਹ ਮਮਤਾ ਚ ਫਸਿਆ ਸੀ ਪਰ ਆਪ ਹੀ 32 ਸਾਲ ਦੀ ਉਮਰ ਵਿੱਚ ਮੌਤ ਦੇ ਅਧੀਨ ਹੋ ਗਿਆ ਇਉਂ ਮੌਤ ਨੂੰ ਸਾਹਿਬ ਦੇ ਪਿਆਰੇ ਜਿੱਤ ਲੈਂਦੇ ਹਨ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ
ਕਾਬਲ ਵਗੈਰਾ ਇਸਲਾਮ ਦੇ ਮੁਲਕਾਂ ਵਿੱਚ ਵੀ ਗਏ
ਉਧਰ ਵੀ ਆਪਣਾ ਸਿੱਕਾ ਜਮਾਇਆ, ਬਲਕਿ ਕਾਬਲ ਵਿੱਚ ਜਾ ਕੇ ਜਸਵੰਤ ਸਿੰਘ ਤੋਂ ਉਹਨਾਂ ਦਾ ਨਾਂ ਖੁਦਾ ਸਿੰਘ ਬਣਿਆ ਸੀ। ਇਸ ਕਰਕੇ ਖੁਦਾ ਸਿੰਘ ਕਰਕੇ ਮਸ਼ਹੂਰ ਹੋਏ ਹਨ। ਸਿਉਂ ਆਪ ਜੀ ਇੱਕ ਦਫ਼ਾ ਅੰਮ੍ਰਿਤਸਰ ਬੈਠੇ ਹੋਏ ਹਨ, ਇੱਕ ਪ੍ਰੇਮੀ ਦੇ ਸਰੀਰ ਦਾ ਅੰਤ ਹੋ ਰਿਹਾ, ਉਹਨੂੰ ਕਸ਼ਟ ਹੋ ਰਿਹਾ। ਵਕਤੇ ਅਖੀਰ ਵਾਕਈ ਖਤਰਨਾਕ ਸਮਾਂ ਹੁੰਦਾ ਸਾਸ ਆਵਾਮ ਵਾਸਤੇ। ਉਹਨੂੰ ਕਸ਼ਟ ਹੋ ਰਿਹਾ, ਦੁੱਖ ਹੋ ਰਿਹਾ ਬੜਾ। ਉਹ ਹੈ ਪੁਲਾਟ ਕਰਦਾ ਹੈ। ਆਪ ਜੀ ਦਾ ਸੁਭਾਅ ਬੜਾ ਖੁੱਲਾ ਡੁੱਲਾ ਸੀ, ਬਹੁਤ ਖੁੱਲੇ ਸੁਭਾਅ ਦੇ ਸਨ। ਆਪ ਸੰਪ੍ਰੇਸ਼ ਮਨਸੂਰ ਵਾਂਗੂ ਆਪ ਦਾ ਸੁਭਾਅ ਸੀ, ਤੇ ਇੱਥੇ ਤੱਕ ਖੁੱਲਾ ਸੁਭਾਅ ਸੀ। ਜਿਸ ਵਕਤ ਕਾਬਲ ਵਗੈਰਾ ਇਹਨਾਂ ਦੇਸ਼ਾਂ ਵਿੱਚੋਂ ਫਿਰਦੇ ਫਿਰਦੇ ਵਾਪਸ ਆਏ, ਮਹਾਰਾਜ ਰਣਜੀਤ ਸਿੰਘ ਬਾਬਾ ਵੀਰ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਗਏ, ਪੁੱਛਿਆ ਸੁਣਿਆ ਸੀ ਜਸਵੰਤ ਸਿੰਘ ਜੀ ਬਾਹਰਲੇ ਮੁਲਕਾਂ ਨੂੰ ਗਏ ਹਨ, ਕੀ ਉਹ ਸ਼ਹੀਦ ਸਲਾਮ ਆ ਗਏ? ਇਸਲਾਮ ਵਾਲੇ ਤਾਂ ਬਹੁਤ ਸੁਣਿਆ, ਜ਼ਬਰਦਸਤੀ ਨਾਲ ਵੀ ਉਸਨੂੰ ਆਪਣੇ ਮਤ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ। ਕਹਿਣਗੇ ਨਹੀਂ, ਉਹ ਕਿਸੇ ਦੇ ਜੱਸੇ ਵਿੱਚ ਆਉਣ ਵਾਲੇ ਹਨ, ਇਉਂ ਕਰਕੇ ਸਹੀ ਸਲਾਮ ਪੂਰੇ ਪੂਰੇ ਜਟਾ ਜੂਟ ਆਏ, ਤਿਆਰ ਵੋ ਤਿਆਰ ਹਨ, ਜਾਓ ਫਲਾਣੇ ਤਾਂ ਹੁੰਦੇ ਨੇ, ਰਾਇਸ਼ਾ ਮਿਲ ਲਓ ਜਾ ਕੇ। ਮਹਾਰਾਜ ਰਣਜੀਤ ਸਿੰਘ ਆਪਣੇ ਹਲਕਾਰਾਂ ਦੀ ਸਮੇਤ ਬਾਬੇ ਖੁਦਾ ਸਿੰਘ ਨੂੰ ਮਿਲਣ ਵਾਸਤੇ ਆਇਆ। ਜਦੋਂ ਆ ਕੇ ਨਮਸਕਾਰ ਕੀਤੀ, ਬੈਠ ਗਏ ਸਾਰੇ। ਯਾਨੀ ਉਹਦਾ ਇੰਨਾ ਖੁੱਲਾ ਡੁੱਲਾ ਸੁਭਾਅ ਸੀ, ਬੇਪਰਵਾਹ ਸੀ। ਕਹਿਣ ਲੱਗੇ, ਆਓ ਕਾਣਾ ਸਿੰਘ ਜੀ ਤਕੜੇ। ਰਣਜੀਤ ਸਿੰਘ ਦੀ ਪਹਿਲੀ ਉਮਰ ਵਿੱਚ ਹੀ ਚੇਚਕ ਨਾਲ ਯਾਨੀ ਮਾਤਾ ਕਹਿੰਦੇ ਜੀ ਨੂੰ ਇਕੱਠ ਜਾਂਦੀ ਰਹੀ ਸੀ। ਇਸ ਕਰਕੇ ਆਪ ਜੀ ਨੇ ਇੰਨੇ ਖੁੱਲਾ ਡੁੱਲਾ ਸੁਭਾਅ ਸੀ, ਆਓ ਜੀ ਕਾਣਾ ਸਿੰਘ ਜੀ ਤਕੜੇ। ਜਦੋਂ ਇਹ ਲਫ਼ਜ਼ ਕਿਹਾ, ਰਣਜੀਤ ਸਿੰਘ ਹੱਕਾ ਪੱਕਾ ਰਹਿ ਗਿਆ। ਕਹਿਣ ਲੱਗਾ, ਮਹਾਰਾਜ ਅੱਜ ਤੱਕ ਤਾਂ ਮੈਨੂੰ ਇਹ ਗੱਲ ਕਿਸੇ ਨੇ ਕਹੀ ਨਹੀਂ। ਕਹਿੰਦੇ, ਇਹ ਕੀ ਕਹਿਣ ਜਿਹੜੇ ਤੇਰੇ ਤਨਖਾਹਾਂ ਲੈਂਦੇ? ਮੈਂ ਕਹਿ ਸਕਦਾ, ਸੱਚ ਦੱਸ ਵੀ ਮੈਂ ਝੂਠ ਕਿਹਾ ਕਿ ਸੱਚ ਹੈ? ਚੁੱਪ ਹੋ ਗਿਆ, ਗੱਲ ਸੱਚ ਸੀ। ਸਿਉਂ ਕਰਕੇ ਐਸੇ ਬੇਪਰਵਾਹ ਸੀ, ਹੋਰ ਕਿ ਕਮੂਰ ਰਾਜ ਨਾਮ ਕਰਕੇ ਗਵਰਨਰ ਸੀ ਮੁਲਤਾਨ ਦਾ। ਆਪ ਜੀ ਇੱਕ ਬਾਗ ਵਿੱਚ ਪਏ ਹਨ ਬੇਪਰਵਾਹੀ ਨਾਲ, ਸੁਣੇ ਜੁੱਤੇ ਤਿੱਲੇ ਦਾ ਜੁੱਤਾ ਪਾਇਆ ਉੱਥੇ ਪਏ। ਉਹ ਗਵਰਨਰ ਆ ਕੇ ਆਪ ਜੀ ਨੂੰ ਮੱਥਾ ਟੇਕ ਕੇ ਮੁੱਠੀ ਚਾਪੀ ਕਰਨ ਲੱਗ ਪਿਆ। ਬੈਠੀਆਂ ਚਾਪੀ ਕਰ ਰਹੀਆਂ, ਪੁੱਛਣ ਲੱਗਾ, ਮਹਾਰਾਜ ਜੀਵਨ ਮੁਕਤ ਪੁਰਸ਼ ਦੇ ਕੀ ਲੱਛਣ ਹੁੰਦੇ ਆ? ਆਪ ਜੀ ਨੇ ਹੋਰ ਗ੍ਰੰਥਾਂ ਦੁਆਰਾ ਤੇ ਬਾਣੀ ਦੁਆਰਾ ਵੀ ਸਮਝਾਇਆ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅਮਰ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਨਾਨਕ ਸੋ ਕਹੀਏ ਜੀਵਨ ਨੂੰ। ਜੀ ਦੀ ਦ੍ਰਿਸ਼ਟੀ ਚ ਦੰਦ ਪਦ ਜਿਹੜਾ ਹੈ ਸਮ ਹੈ, ਇਤਿਹਾਸ ਸਮਝਾਇਆ। ਕਹਿਣ ਲੱਗੇ, ਗ੍ਰੰਥਾਂ ਦੁਆਰਾ ਗੁਰਬਾਣੀ ਦੁਆਰਾ ਤਾਂ ਮੈਂ ਤੁਹਾਨੂੰ ਸਮਝਾ ਤਾ, ਪ੍ਰੈਕਟੀਕਲੀ ਪੁੱਛਣਾ ਚਾਹੁੰਦਾ? ਉਹ ਕਹਿੰਦਾ, ਹਾਂ ਮਹਾਰਾਜ ਪ੍ਰੈਕਟੀਕਲ ਦੱਸੋ। ਆਪ ਜੀ ਨੇ ਆਪਣੀ ਤਨ ਇਕੱਠੀ ਕਰਕੇ ਜਿਵੇਂ ਮੁੱਠੀ ਚਾਪੀ ਕਰਦਾ ਸੀ, ਵੱਡਾ ਸਾਰਾ ਸਾਰਾ ਸਿਰ ਤੇ ਪੁੱਤਰ ਜਿਵੇਂ ਕਸ ਕੇ ਆਪਣਾ ਸਣੇ ਜੁੱਤੀ ਪੈਰ ਉਹਦੇ ਮੂੰਹ ਤੇ ਮਾਰਿਆ, ਬੇਚਾਰਾ ਰੁੜ ਜਾਂਦਾ। ਪੱਗ ਵੀ ਰੁੜ ਗਈ। ਕਹਿਣ ਲੱਗਾ, ਜੀ ਉਹਨੂੰ ਮੁਕਤ ਪੁਰਸ਼ ਉਹ ਹੈ, ਤੂੰ ਹੈ ਗਵਰਨਰ, ਤੈਨੂੰ ਤੇ ਕੁੱਤੇ ਨੂੰ ਇੱਕੋ ਜਿਹਾ ਹੀ ਸਮਝੇ। ਇਤਨੇ ਬੇਪਰਵਾਹ ਸਨ, ਉਸਨੇ ਖਿਮਾ ਮੰਗੀ, ਜਾਣਦਾ ਸੀ ਜੇ ਕਰੂਪੀ ਨਾਲ ਕੋਈ ਵਚਨ ਕਰਦੇ ਤਾਂ ਐਸਾ ਨਾ ਹੋਵੇ ਕਿਤੇ ਨੁਕਸਾਨ ਹੋਵੇ। ਖਿਮਾ ਮੰਗੀ, ਕਹਿਣਗਾ, ਹਾਂ ਜੀਵਨ ਮੁਕਤ ਪੁਰਸ਼ ਦੀ ਦ੍ਰਿਸ਼ਟੀ ਸਮ ਹੁੰਦੀ ਹੈ, ਰਾਜੇ ਤੇ ਕੰਗਾਲ ਨੂੰ ਸਮਾਨ ਜਾਣਦਾ। ਹਰ ਇਤਿਹਾਸ ਉਹ ਬਾਬਾ ਖੁਦਾ ਸਿੰਘ ਜੀ ਬੈਠੇ ਹੋਏ ਅੰਮ੍ਰਿਤਸਰ, ਇੱਕ ਪ੍ਰੇਮੀ ਸਰੀਰ ਛੱਡ ਰਿਹਾ ਹੈ, ਵਕਤੇ ਅਖੀਰ ਆਇਆ ਹੋਇਆ ਹੈ, ਉਹਨੂੰ ਬੜਾ ਕਸ਼ਟ ਹੋ ਰਿਹਾ ਹੈ। ਆਪਦਾ ਖੁੱਲਾ ਡੁੱਲਾ ਸੁਭਾਅ ਹੋਣ ਕਰਕੇ ਕਹਿਣਗੇ, ਕਿਉਂ ਚੂਚਰਾਂ ਲਾਈ ਹੈ? ਇਹ ਖਲੜ ਨੂੰ ਛੱਡ ਕੇ ਪਰਾਂ ਹੋ ਜਾਂਦਾ। ਸਰੀਰ ਖਲੜ ਹੈ, ਆਤਮਾ ਇਹਦੇ ਵਿੱਚ ਰਹਿਣ ਵਾਲਾ ਸਭ ਦਾ ਆਪਣਾ ਆਪਾ ਹੈ। ਹਾਂ, ਇਹ ਗੱਲ ਜਦੋਂ ਕਹੀ ਉਹਨਾਂ ਦੇ ਸੰਬੰਧੀਆਂ ਤੋਂ, ਮਿੱਤਰਾਂ ਦੋਸਤਾਂ ਹਿਤੂਆਂ ਤੋਂ ਨਾ ਬਰਦਾਸ਼ਤ ਹੋਈ। ਕਹਿਣਗੇ, ਤੁਹਾਨੂੰ ਦੇਖ ਲਾਂਗੇ, ਜਦੋਂ ਤੁਸੀਂ ਚੂਚਰਾਂ ਨਹੀਂ ਕਰੋਗੇ। ਉਸਨੂੰ ਥਾਪੀ ਦੇ ਕੇ ਕਹਿ ਰਹੇ, ਜਦੋਂ ਮੈਂ ਸ਼ਰੀਰ ਛੱਡੂ ਤੈਨੂੰ ਜ਼ਰੂਰ ਬੁਲਾਊਂਗਾ। ਇਹ ਵਾਅਦਾ ਕਰ ਲਿਆ। ਇਸੀ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਗਿਆ, ਬਹੁਤ ਕੁਛ ਹੋਇਆ। ਆਪ ਜੀ ਨੇ ਬਾਗ ਵਿੱਚ ਹੀ ਬੜੀ ਦੇਰ ਤੱਕ ਲਾਹੌਰ ਦੇ ਵਿੱਚ ਬਾਬਾ ਪ੍ਰਦਾਸ ਸਿੰਘ ਦੀ ਧਰਮਸ਼ਾਲਾ ਬੜੀ ਦੇਰ ਤੱਕ ਰਿਹਾਇਸ਼ ਰੱਖੀ ਉੱਥੇ। ਸਵਈਓ ਜਦੋਂ ਸਰੀਰ ਛੱਡਣ ਦਾ ਦਿਨ ਸੀ, ਉਸ ਤੋਂ ਇੱਕ ਦਿਨ ਪਹਿਲੇ ਇੱਕ ਪ੍ਰੇਮੀ ਨੂੰ ਉਸਦੇ ਪਾਸ ਭੇਜਿਆ, ਜਿਹਨਾਂ ਵਾਅਦਾ ਕੀਤਾ ਸੀ। ਉਸ ਨੂੰ ਬੁਲਾ ਲਿਆ, ਬੁਲਾ ਲਿਆਂਦਾ। ਸਵੇਰੇ ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਉੱਠੀਆਂ, ਇਸ਼ਨਾਨ ਆਦਿ ਕੀਤੇ, ਸਭ ਨੇ ਆਪਣੇ ਨਿਤਨੇਮ ਕੀਤੇ। ਫਿਰ ਆਸਾ ਜੀ ਦੀਵਾਰ ਦਾ ਕੀਰਤਨ ਹੋਇਆ, ਕੀਰਤਨ ਵਟਿਆ, ਅਰਦਾਸ ਹੋ ਗਈ, ਕੜਾ ਪ੍ਰਸ਼ਾਦ ਵਰਤ ਗਿਆ। ਆਪ ਆਪਣੇ ਆਸਣ ਤੇ ਬੈਠੀ, ਸਾਰੀ ਸੰਗਤ ਬੈਠੀ ਹੈ ਜੀ। ਉਸ ਪ੍ਰੇਮੀ ਨੂੰ ਉੱਚਾ ਸਿਰ ਕਰਕੇ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਆਪਣੇ ਕੋਲ। ਉਹ ਆ ਗਿਆ, ਕਹਿਣਗੇ ਦੱਸ ਹੁਣ ਮੇਰਾ ਸਮਾਂ ਆਇਆ ਹੈ, ਕਿੱਥੋਂ ਦੀ ਪ੍ਰਾਣ ਕੱਢਾਂ, ਦਸਵੰਦ ਦਾਲ ਫੋੜ ਕੇ ਕੱਢਾਂ, ਅੱਖਾਂ ਤਾਂ ਹੀ ਕੱਢਾਂ, ਕੰਨਾਂ ਤਾਂ ਹੀ ਕੱਢਾਂ, ਨਾਸਾਂ ਤਾਂ ਹੀ ਕੱਢਾਂ, ਮੂੰਹ ਤਾਂ ਹੀ ਕੱਢਾਂ, ਦੱਸ ਕਿੱਥੋਂ ਦੀ ਚਾਹੁੰਦੇ ਨੇ। ਉਹ ਹੈਰਾਨ ਹੋ ਗਿਆ, ਹੱਕਾ ਪੱਖਾ, ਕਹਿਣਗੇ ਨਹੀਂ ਨਹੀਂ, ਯਾਦ ਆ ਉਹ ਵੇਲਾ ਜਦੋਂ ਕਿਹਾ ਜੀ ਤੁਹਾਨੂੰ ਦੇਖ ਲਾਂ ਜੀ, ਚੂੰ ਚਰਾ ਨਹੀਂ ਕਰੋਂਗੇ, ਇਸ ਵਾਸਤੇ ਤੈਨੂੰ ਕਹਿੰਦਾ, ਹੋਰ ਗੱਲ ਕੁਛ ਨਹੀਂ ਹੈ, ਦੱਸ ਕਿੱਥੋਂ ਦੀ ਕੱਢਾਂ। ਉਹਨੇ ਚਰਨ ਫੜ ਲਿਆ, ਬਾਬਾ ਜੀ ਤੁਹਾਡੀ ਖੁਸ਼ੀ ਹੈ, ਉਸ ਸਮੇਂ ਇਹੋ ਜਿਹੀ ਸੀ ਕੁਛ। ਸਵਯੰ ਕਰਕੇ ਇਸ ਵਾਸਤੇ ਆਪ ਜੀ ਫਿਰ ਜਦੋਂ ਉਸਨੇ ਐਸਾ ਕਿਹਾ, ਸਰੀਰ ਨੂੰ ਹੀ ਹੁਣ ਤਿਆਗ ਜਾਂਦੇ ਹਨ, ਮੈਂ ਸੱਪ ਕੰਜ ਤਿਆਗ ਜਾਂਦੀ ਹਾਂ, ਸੱਪ ਕੁੰਜ ਨੂੰ ਤਿਆਗ ਦਿੰਦਾ ਹੈ। ਇਸ ਤਰੀਕੇ ਸਿਰ ਇਹਨੇ ਮੌਤ ਤੇ ਫਤਿਹ, ਸਿਕੰਦਰ ਵਰਗੇ ਸਾਰੀ ਦੁਨੀਆਂ ਨੂੰ ਫਤਿਹ ਕਰਨ ਵਾਲੇ ਮੌਤ ਤੋਂ ਥਰ ਥਰ ਕੰਬਦੇ ਸਨ, ਪਰ ਵਾਹਿਗੁਰੂ ਦੇ ਪਿਆਰੇ ਨੇ ਮੌਤ ਨੂੰ ਰੁੱਖ ਵਿੱਚ ਲੈ ਲਿਆ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਸਾਰੀਆਂ ਸ਼ਕਤੀਆਂ ਦਿਖਾਉਣੀਆਂ ਪਈਆਂ, ਭਾਵੇਂ ਇਸ ਨੂੰ ਸਤਪੁਰਸ਼ ਚੰਗਾ ਨਹੀਂ ਮੰਨਦੇ, ਪਰ ਰਾਹ ਵਿੱਚ ਹੁਕਮ ਵਿੱਚ ਤੱਕ ਸਭ ਨੇ ਹੀ ਕੀਤੀਆਂ। ਇਉਂ ਕਰਕੇ ਆਪ ਜੀ ਨੇ ਉੱਥੇ ਬੜੀ ਦੇਰ ਤੱਕ ਤਪੱਸਿਆ ਕੀਤੀ, ਭਜਨ ਕੀਤਾ, ਉਹਨਾਂ ਨੂੰ ਵੀ ਬੇਅੰਤ ਦੁਨੀਆਂ ਨੂੰ ਇਸ ਮਾਰਗ ਵਿੱਚ ਪ੍ਰਗਟ ਕੀਤਾ। ਕਮ ਸੇ ਕਮ ਆਪ ਦੇ 100 ਦੇ ਕਰੀਬ ਆਪ ਦੇ ਉਪਦੇਸ਼ੀਆਂ ਜਬਰ ਗਿਆਨੀ ਮਹਾਂਪੁਰਖ ਹੋਣਗੇ। ਇਉਂ ਕਰਕੇ ਜਦੋਂ ਉਮਰ ਸਿਆਣੀ ਹੋ ਗਈ, 70-72 ਸਾਲ ਦੀ ਉਮਰ ਹੋ ਗਈ, ਉਸ ਮੌਕੇ ਇੱਕ ਦਿਨ ਸੰਗਤ ਨੂੰ ਕਹਿੰਦੇ, ਭਾਈ ਇਹ ਸਰੀਰ ਨੂੰ ਕੀ ਚੋਲਾ ਪੁਰਾਣਾ ਹੋ ਗਿਆ, ਹੁਣ ਇਸ ਨੂੰ ਅੱਜ ਤੋਂ 8 ਦਿਨ ਤਿਆਗ ਦੇਣਾ। ਇਹ ਗੱਲ ਸੁਣ ਕੇ ਸੰਗਤਾਂ ਕਦ ਬਰਦਾਸ਼ਤ ਕਰ ਸਕਦੀਆਂ ਸਨ, ਸੋ ਬੜਾ ਫਿਕਰ ਹੋਇਆ। ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਹਾ ਜਾ ਰਾਖਸ਼ ਦੇਸ਼ ਹੈ, ਹੋਰ ਕਿਰਪਾ ਕਰੋ। ਕਹਿਣ ਲੱਗੇ ਵੀ ਹੁਕਮ ਇਲਾਹੀ ਜੋ ਹੈ ਉਹ ਨਹੀਂ ਟਪਿਆ ਕਰਦਾ, ਭਾਵੇਂ ਸਰੀਰ ਨਾਸ਼ਵੰਤ ਹੈ, ਸਤਪੁਰਸ਼ ਨਾ ਜਾਣਾ ਚਾਹੁਣ ਇੰਨੀ ਮਰਜ਼ੀ ਹੈ, ਪਰ ਉਹ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੁੰਦੇ, ਰਜ਼ਾ ਵਿੱਚ ਹੁਕਮ ਵਿੱਚ ਹੀ ਵਿਚਰ ਗਏ। ਸਿਰਫ 8 ਦਿਨ ਇਸ ਦੀ ਆਯੂ ਰਹਿੰਦੀ। ਬਾਅਦ ਵਿੱਚ ਛੋਟੇ ਸੰਤ ਬਾਬਾ ਲਾਲ ਸਿੰਘ ਜੀ, ਜੋ ਗਾਇਡ ਸਾਲੇ ਵਿੱਚ ਆਪਦੇ ਨਾਲ ਨੌਕਰ ਸਨ, ਸਾਰੇ ਡੇਰੇ ਦੀ ਜ਼ਿੰਮੇਵਾਰੀ ਆਪ ਜਿੱਦਾਂ ਲੰਗਰ ਵਗੈਰਾ ਵੱਡਾ ਖਰਾ ਕੰਮ ਸੀ ਉਹਨਾਂ ਦੇ ਜ਼ਿੰਮੇ ਸੀ, ਆਪ ਤਾਂ ਜ਼ਿਆਦਾ ਇਕਾਂਤ ਰਹਿ ਕੇ ਭਜਨ ਤਾਪੀ ਕਰਦੇ ਸਨ। ਸੋ ਬਾਬਾ ਲਾਲ ਸਿੰਘ ਜੀ ਨੂੰ ਸੰਗਤਾਂ ਨੇ ਕਿਹਾ, ਮਹਾਰਾਜ ਆਪ ਕਹੋ, ਆਪਦਾ ਬਚਨ ਮੰਨ ਲੈਣਗੇ। ਸਾਰੀ ਸੰਗਤ ਪਿੱਛੇ, ਅੱਗੇ ਬਾਬਾ ਲਾਲ ਸਿੰਘ ਜੀ, ਸਭ ਦੇ ਗੱਜ ਪੱਲੇ ਪਾਏ, ਨਾ ਕਿ ਨਮਸਕਾਰ ਕੀਤੇ, ਸਾਹਮਣੇ ਖੜੇ ਹਨ। ਕਹਿਣ ਕੀ ਗੱਲ ਹੈ ਭਾਈ ਲਾਲ ਸਿੰਘ ਜੀ? ਮਹਾਰਾਜ ਸੰਗਤ ਬੇਨਤੀ ਕਰਦੀ ਹੈ, ਹੋਰ ਕੁਛ ਦਰਸ਼ਨ ਦਿਓ। ਕਹਿ ਰਾਖਸ਼ ਦੇਸ਼ ਹੈ। ਕੁਛ ਦੇਰ ਚੁੱਪ ਕਰਕੇ ਕਹਿਣ ਲੱਗੇ, ਦੇਖੋ ਇਹ ਸਰੀਰ ਦੀ ਉਮਰ ਤਾਂ ਸਿਰਫ 8 ਦਿਨ ਹੈ, ਤੁਹਾਡੀ ਉਮਰ 2 ਸਾਲ 8 ਦਿਨ ਰਹਿੰਦੀ। ਜੇਕਰ ਇਹਨੂੰ ਰੱਖਣਾ ਹੈ ਤਾਂ ਆਪਾਂ ਬਦਲੀ ਕਰ ਲੈਂਦੇ, 2 ਸਾਲ ਇਹ ਰਹਿ ਜਾਏਗਾ, ਅੱਜ ਤੋਂ 8ਵੇਂ ਨੂੰ ਤੁਸੀਂ ਤੁਰ ਜਾਓ। ਉਹ ਕਹਿੰਦੇ ਸਤਵਚਨ ਮਹਾਰਾਜ ਮਨਜ਼ੂਰ ਹੈ। ਇਸੀ ਤਰ੍ਹਾਂ ਹੁਣ 8ਵਾਂ ਦਿਨ ਆ ਗਿਆ, ਬੜਾ ਸਾਰਾ ਲੰਗਰ ਤਿਆਰ ਹੋਇਆ। ਕਲਪਾਣੀ ਨਦੀ ਦੇ ਕਿਨਾਰੇ ਬਰੇਤੀ ਉੱਪਰੀ ਬੇਅੰਤ ਸੰਗਤ ਇਕੱਠੀ ਹੋਈ ਹੈ, ਕਿਉਂਕਿ ਇਸ ਗੱਡੀ ਸਾਰੇ ਹੀ ਰੋਗਾ ਉੱਡ ਗਿਆ ਸੀ। ਸੋ ਬਾਬਾ ਲਾਲ ਸਿੰਘ ਜੀ ਨੇ ਆਪ ਲੰਗਰ ਦੀ ਸੇਵਾ ਕੀਤੀ, ਲੰਗਰ ਵਰਤਾਇਆ ਸੰਗਤ ਨੂੰ, ਤੀਸਰਾ ਪੈਰ ਹੋ ਗਿਆ, ਅਸੀਂ ਇਸ਼ਨਾਨ ਕੀਤਾ ਗਲਪਾਣੀ ਨਦੀ ਦੇ ਵਿੱਚ, ਕਿਨਾਰੇ ਤੇ ਹੀ ਕੁਸ਼ਾ ਦਾ ਆਸਣ ਬਣਾਇਆ, ਇਸ਼ਨਾਨ ਵਗੈਰਾ ਕਰਕੇ ਸਾਰੀ ਸੰਗਤ ਨੂੰ, ਬਾਬਾ ਜੀ ਨੂੰ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਸਰੀਰ ਦੇ ਉੱਪਰ ਚਾਦਰ ਤਾਣ ਕੇ ਸਰੀਰ ਨੂੰ ਛੱਡ ਜਾਂਦੇ, ਜਿਵੇਂ ਸੱਤ ਪੁੰਜ ਤਿਆਗ ਜਾਂਦਾ। ਮੌਤ ਦੇ ਫਾਤਾ, ਮੌਤ ਨੂੰ ਫਤਿਹ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ। ਉਸ ਤੋਂ 2 ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਸ਼ੈਦੋ ਆ ਕੇ ਇਹ ਸਰੀਰ ਦਾ ਤਿਆਗ ਕੀਤਾ ਸੀ। ਲੁੰਡਾ ਤੇ ਅਟਕ ਜਿੱਥੇ ਮਿਲਦੇ ਹਨ ਦੋਵੇਂ ਦਰਿਆ, ਉੱਥੇ ਉੱਥੇ ਉਹਨਾਂ ਮਹਾਂਪੁਰਸ਼ਾਂ ਦੇ ਸਰੀਰਾਂ ਦਾ ਪ੍ਰਵਾਹ ਕੀਤਾ ਜਾਂਦਾ। ਐਸਾ ਸੀ, ਇੱਥੋਂ ਵੀ ਸੰਤ ਮਹਾਰਾਜ ਦੇ ਸਰੀਰ ਨੂੰ ਉੱਥੇ ਲੈ ਕੇ ਗਏ, ਉੱਥੇ ਪ੍ਰਵਾਹ ਕੀਤਾ। ਇਸੀ ਤਰ੍ਹਾਂ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਵਹਿਣ ਦੇ ਪਿਆਰੇ ਉਸਨੂੰ ਚਾਹ ਨਾਲ ਉਡੀਕਦੇ ਹਨ, ਮੇਰੇ ਮਨ ਆਨੰਦ ਇਉਂ ਕਹਿੰਦੇ ਹਨ। ਸੰਯਮ ਕਰਕੇ ਸਾਸੂ, ਮੌਤ ਕੋਈ ਬੁਰੀ ਚੀਜ਼ ਨਹੀਂ, ਦਰਅਸਲ ਆਮ ਲੋਕਾਂ ਵਾਸਤੇ ਕਈ ਇਹ ਬੜੀ ਦੁਖਦਾਈ ਹੈ। ਦੇਖਦੇ ਨੀ ਬਿੱਲੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ 7 ਬਿਲੀਆਂ ਟਪਾਉਂਦੀ, ਕਾਹਦੇ ਨਾਲ ਕੀ ਸਾਧਨ ਹੈ ਉਸਦੇ ਪਾਸ, ਮੂੰਹ ਹੀ ਹੈ, ਮੂੰਹ ਵਿੱਚ ਪਕੜ ਕੇ, ਲੇਕਿਨ ਦੰਦ ਨੀ ਲੱਗਣ ਦਿੰਦੀ, ਚੂਹੇ ਨੂੰ ਵੀ ਉਸੇ ਮੂੰਹ ਨਾਲ ਫੜਦੀ ਹੈ, ਮੂੰਹ ਹੋ ਰਹੀ ਹੈ। ਇਸੀ ਤਰ੍ਹਾਂ ਮਨਮੁੱਖਾਂ ਨਾਲ ਮੌਤ ਦਾ ਇਹੋ ਜਿਹਾ ਸਲੂਕ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ, ਪਰ ਗੁਰੂਆਂ ਨਾਲ ਇਹੋ ਜਿਹਾ ਸਲੂਕ ਹੈ ਜਿਹੋ ਜਿਹਾ ਬਿੱਲੀ ਦਾ ਆਪਣੇ ਬੱਚਿਆਂ ਨੇ। ਸੰਯਮ ਕਰਕੇ ਮੌਤ ਦੇ ਉੱਪਰ ਫਤਿਹ ਹਾਸਲ ਕਰ ਲੈਂਦੇ ਹਨ। ਇਹ ਦਿਨ 47 ਸਾਲ ਸੰਤ ਮਹਾਰਾਜ ਬਾਬਾ ਅਤਰ ਸਿੰਘ ਦੇਵ ਸਾਹਿਬ ਵਾਲੇ ਇਹ ਸਰੀਰ ਆਪ ਜੀ ਦੀ ਸੇਵਾ ਵਿੱਚ ਕਈ ਸਾਲ ਅੱਠੇ ਪੈਰਾਂ ਪਿੱਛੇ ਵਿੱਚ ਰਹਿੰਦਾ ਸੀ। ਉਹਨਾਂ ਦਾ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਨਿਯਮ ਸੀ ਇਹ ਸੀ, ਸਵੇਰ 2 ਵਜੇ ਰੋਜ਼ ਠੰਡੇ ਪੈਣ ਵਾਲੇ ਇਸ਼ਨਾਨ ਦੇ ਬਾਅਦ ਤੁਸੀਂ ਤੇ ਭਾਵੇਂ ਗਰਮੀ ਹੈ, ਸਰਦੀ ਹੈ, ਹਵਾ ਵਗਦੀ ਹੈ, ਠੱਕਾ ਵਗਦਾ, ਕੁਛ ਵੀ ਹੈ, ਨਿਯਮ ਰਿੰਚਕ ਮਾਤਰ ਫਰਕ ਨਹੀਂ ਪਾਉਣਾ। ਇਸ਼ਨਾਨ ਦੇ ਵਾਸਤੇ ਵੀ ਠੰਡੇ ਜਲ 100 ਡੋਲ ਵੱਡਾ ਸਾਰਾ ਡੋਲ ਸੀ ਅੱਜ ਤੱਕ ਪਿਆ ਉੱਥੇ। ਉਸ ਦੇ ਨਾਲ ਕੁਛ ਸਰੀਰ ਖਿੱਚੀ ਜਾਂਦੇ, ਇਕੱਲਾ ਸਰੀਰ ਤਾਂ ਉਸ ਡੋਲ ਨੂੰ ਹਰੇਕ ਖਿੱਚੀ ਨਹੀਂ ਸਕਦਾ, ਕੋਈ ਤਗੜਾ ਖਿੱਚ ਸਕਦਾ। ਮੈਂ ਇੱਕ ਨੇ ਆਪਦੇ ਸਰੀਰ ਤੇ ਪਾਈ ਜਾਣਾ, ਆਪਣੇ ਬਹੁਤ ਸਾਰੇ ਬਾਣੀ ਦੇ ਸ਼ਬਦ ਉਸ ਮੌਕੇ ਪੜ੍ਹੀ ਜਾਣ। ਸੁੰਡ ਸੀ ਬਣੀ, ਹੋਰ ਪ੍ਰੇਮੀ ਉੱਥੇ ਉਹ ਪਾਣੀ ਰੋਕਿਆ ਹੁੰਦਾ ਸੀ, ਉਹਦੇ ਵਿੱਚ ਇਸ਼ਨਾਨ ਕਰੀ ਜਾਂਦੇ, ਸਾਰਿਆਂ ਨੇ ਇਸ਼ਨਾਨ ਕਰ ਲੈਣਾ, ਫਿਰ ਆਪਦੇ ਸਰੀਰ ਨੂੰ ਪਹੁੰਚ। ਆਪ ਜੀ ਉੱਥੋਂ ਗੋਖੇ ਦੀ ਛੁਪੜੀ ਜਿੱਥੇ ਅੱਜ ਕੱਲ੍ਹ ਥੋੜੀ ਜਗ੍ਹਾ ਬਣੀ ਹੈ, ਤੇ ਉਹ ਛੁਪੜੀ ਦੇ ਵੀ ਜਿਹੜੇ ਇਸ਼ਨਾਨ ਕਰਦੇ ਨੇ ਕਈ ਬਿਮਾਰੀਆਂ ਲੋਕਾਂ ਦੀਆਂ ਦੂਰ ਹੁੰਦੀਆਂ ਹਨ। ਉੱਥੇ ਸਵੇਰੇ ਆ ਜਾਂਦੇ, ਚੜ੍ਹੇ ਤੱਕ ਉੱਥੇ ਸਮਾਧੀ ਵਿੱਚ ਸਥਿਤ ਰਹਿੰਦੇ। ਉੱਥੋਂ ਉੱਠ ਕੇ ਪਾਣੀ ਪੜਦੇ, ਫਿਰ ਵਿਚਾਲੜੀ ਬੀਬੀ ਜੀ ਆ ਜਾਣਾ, ਸਿਰਫ ਥੋੜੀ ਜੀ ਲੱਸੀ ਖੱਟੀ ਲੱਸੀ ਦੇ ਗਲਾਸ ਛੱਡਦੇ ਸਨ, ਪਰ ਕੋਈ ਚੀਜ਼ ਨਹੀਂ ਛੱਡਦੇ। ਛੱਕ ਕੇ ਬਾਹਰ ਜੀਵਨ ਸਿੰਘ ਵਾਲੀ ਬੀਬੀ ਜੀ ਜੋ ਫਤਿਹ ਸਰਨਾਮ ਕਰਕੇ ਮਸ਼ਹੂਰ ਹੈ ਜੀ ਟੀ ਰੋਡ ਤੇ, ਇੱਥੇ ਕੋਈ ਕੋਈ ਤਾਂਗਾ ਕੋਈ ਕੋਈ ਮੋਟਰ ਲੰਬੀ ਸੀ, ਉਹਦਾ ਇਕਾਂਤ ਜਗ੍ਹਾ ਸੀ। ਇੱਥੇ ਆ ਕੇ 2-2.5 ਘੰਟੇ ਇੱਥੇ ਸਮਾਧੀ ਵਿੱਚ ਬੈਠਦੇ, ਇੱਥੋਂ ਜਾ ਕੇ ਫਿਰ ਵਿਚਾਲੀ ਬੀਬੀ ਜੀ ਵਿੱਚ ਰੈਸ਼ ਕਰਦੇ, 8 ਪੈਰ ਪਿੱਛੋਂ 2 ਫੁੱਟ ਕੇ ਕਣਕ ਦੇ ਅਲੂਣਾ ਨਾਲ ਪਾ ਜਾਂਦਾ, ਕੁਛ ਵੀ ਹੁੰਦਾ ਭਾਵੇਂ 12 ਮਹੀਨੇ 30 ਦਿਨ 8 ਪੈਰ ਪੀ 8 ਪੈਰਾਂ ਪ੍ਰਸ਼ਾਦਾ, ਰਾਤ ਦੇ ਵੇਲੇ 1 ਪਾ ਦੁੱਧ ਹੁੰਦਾ ਸੀ। ਇਸ ਤਰੀਕੇ ਸਿਰ ਛੱਕ ਕੇ ਆਪ 2-3 ਘੰਟੇ ਗੁਫਾ ਵਿੱਚ ਚਲੇ ਜਾਂਦੇ, ਆਰਾਮ ਬਸ ਹੁੰਦੇ, ਫਿਰ ਉੱਠ ਕੇ ਪ੍ਰੇਮੀ ਮਿਲਣ ਗੇਣ ਵਾਲੇ ਆਏ ਹੁੰਦੇ ਸੀ, ਬੈਠ ਜਾਂਦੇ ਉਹਨਾਂ ਨਾਲ ਵਿਚਨ ਵਾਸ ਕਰਦੇ, ਅਸੀਂ ਗੜਵਾ ਲੈ ਕੇ ਦਸ਼ਾਦ ਚਲੇ ਜਾਂਦੇ, ਉਹਦੇ ਨੂੰ ਇਸ਼ਨਾਨ ਵਾਸਤੇ ਤਿਆਰੀ ਹੁੰਦੀ। ਆਪ ਜੀ ਨੇ ਅਖੀਰ ਤੱਕ 2 ਦਫ਼ਾ ਸਰਦੀ ਦੇ ਵਿੱਚ 2 ਦਫ਼ਾ, ਗਰਮੀ 3 ਦਫ਼ਾ ਇਸ਼ਨਾਨ ਦਾ ਨਿਯਮ ਰੱਖਿਆ ਹੋਇਆ ਸੀ। ਸ਼ਾਮ ਦੇ ਵੇਲੇ ਅਸੀਂ ਤਾਂ ਠੰਡੇ ਪਾਣੀ ਨਾਲ ਉਸੇ ਥਾਂ ਸਹੀਓ ਇਸ਼ਨਾਨ ਕਰਨਾ, ਉਸੀ ਤਰ੍ਹਾਂ 100 ਡੋਲ ਫਿਰ ਇਸ਼ਨਾਨ ਤੋਂ ਬਾਅਦ ਰਹਿ ਰਸ ਦਾ ਪਾਠ ਹੁੰਦਾ ਉੱਥੇ। ਰਹਿ ਰਸ ਦੇ ਪਾਠ ਤੋਂ ਬਾਅਦ ਆਪ ਘੋੜੀ ਦੇ ਸਵਾਰ ਹੋ ਕੇ ਪਿੱਛੋਂ ਪਿਛਲੇ ਦਿਨਾਂ ਵਿੱਚ ਗੁਰਦੁਆਰੇ ਆ ਜਾਂਦੇ, ਉੱਥੇ ਪੰਗਾ ਬਿਛਿਆ ਹੁੰਦਾ, ਉਸਤੇ ਸੱਜਣ ਦੇ ਬਹੁਤ ਸਾਰੇ ਪ੍ਰੇਮੀ ਦਰਸ਼ਨਾਂ ਵਾਲੇ ਬੈਠੇ ਹੁੰਦੇ ਸਨ, ਨਮਸਕਾਰ ਕਰਨੀ, ਸਾਰਿਆਂ ਨੇ ਆ ਕੇ ਬੈਠ ਜਾਣਾ, ਕੁਛ ਬਚਨ ਦਾਸ ਕਰਨਾ, ਕਿਤੇ ਨੂੰ ਲੰਗਰ ਦਾ ਵਕਤ ਹੋ ਜਾਂਦਾ, ਹੁਕਮ ਕਰ ਦੇਣਾ ਲੰਗਰ ਛਕਣ ਕੰਟੀ ਵਜਾ ਦੋ, ਸਾਰੀ ਸਮੂਹ ਜਾਓ ਲੰਗਰ ਛਕੋ, ਆਪ ਗੁਰਦੁਆਰੇ ਆ ਜਾਂਦੇ। ਉੱਥੇ ਕੀਰਤਨ 1-2 ਸ਼ਬਦ ਪਹਿਲਾਂ ਹੀ ਆਪਣੀ ਮੌਜ ਵਿੱਚ ਪੜ੍ਹ ਲੈਂਦੇ, ਕਿਤੇ ਨੂੰ ਹੋਰ ਰਾਗੀ ਸਿੰਘ ਜਾਂ ਹੋਰ ਕੀਰਤਨੀ ਆ ਜਾਂਦੇ। ਕੀਰਤਨ ਹੁੰਦਾ ਗੁਰੂ ਪ੍ਰਤਾਪ ਸੂਰਜ ਦੀ ਇੱਕ ਅਧਿਆ ਕਥਾ ਰੋਜ਼ ਹੁੰਦਾ ਹੁੰਦਾ, ਉੱਥੋਂ ਬਾਅਦ ਤਕਰੀਬਨ 8:30-9 ਵਜੇ ਉੱਥੋਂ ਬਾਹਰ ਚਲੇ ਜਾਂਦੇ ਗੁਖਰੀ ਛੱਪੜੀ ਤੇ, ਫਿਰ ਆ ਜਾਂਦੇ 11 ਵਜੇ ਤੱਕ, ਫਿਰ ਉੱਥੇ ਬੈਠਣਾ। ਗਰਮੀ ਸਰਦੀ ਦੇ ਮੌਸਮ ਜੋ ਉੱਥੇ ਬਹਿੰਦੀ ਖਵਾਜ ਬਣਾਇਆ ਹੁੰਦਾ, ਗਰਮੀ ਦੇ ਮੌਸਮ ਵਿੱਚ ਬਾਹਰ ਵੱਡ ਬਥੇਰੇ ਖਾਲੀ ਥਾਂ ਪਏ ਹੁੰਦੇ, ਉੱਥੇ ਬੈਠ ਜਾਣਾ। ਉੱਥੋਂ ਜਾ ਕੇ ਫਿਰ 11 ਵਜੇ ਫਿਰ ਆਰਾਮ ਕਰਨੀ, ਖਾ ਦੁੱਧ ਛੱਕ ਕੇ, ਰਜਾਈ ਕੋਈ ਨਹੀਂ ਸੀ, ਕੋਈ ਗਰਮ ਕੱਪੜਾ ਨਹੀਂ ਸੀ, ਸਿਰਫ ਖੱਦਰ ਦੀ ਚਾਦਰ, ਖੱਦਰ ਦਾ ਇੱਕ ਚੋਲਾ, ਇੱਕ ਭੂਮੀ ਅੱਧੀ ਜਿਹੜੀ ਆਉਂਦੀ ਹੁੰਦੀ। ਇਸ ਤਰੀਕੇ ਸਿਰ ਆਪ ਜੀ ਦਾ ਨਿਕਲੀ ਕਿਰਿਆ ਸੀ। ਪਹਿਲੀ ਤਾਂ ਆਪ ਕਹਿੰਦੇ ਹੁੰਦੇ 20-22 ਸਾਲ ਅਸੀਂ ਸਾਰੀ ਰਾਤ ਬੈਠ ਕੇ ਭੋਜਨ ਕਰਦੇ ਰਹੇ, ਉਸ ਮੌਕੇ 60 ਸਾਲ ਦੀ ਉਮਰ ਵਿੱਚ ਇਹ ਆਪ ਦਾ ਨਿਯਮ ਸੀ। ਅਸੀਂ ਕਠਨ ਤਪੱਸਿਆ ਸੀ, ਇਹ ਸਰੀਰ ਵੀ ਨਾਲ ਹੀ ਫਰੀ ਜਾਂਦਾ ਸੀ ਗਿਰ ਬੱਚੇ ਕੇ। ਇਸੀ ਤਰ੍ਹਾਂ ਜਿਸ ਵਕਤ ਸੰਗਰਾਂਦ ਲੰਘ ਚੁੱਕੀ ਮਾਘ ਦੀ, ਆ ਦੁਰਾਹਾ ਮੰਡੀ ਹੈ, ਇੱਥੇ ਕਿਸ਼ੋਰੀ ਲਾਲ ਨਾਮ ਉੱਠ ਕੇ ਪਤਾ ਭੱਲੇ ਖਾਨਦਾਨ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਭੱਲੇ ਸੀ, ਤੇ ਦੂਰੋਂ ਇਹਨਾਂ ਵਿੱਚੋਂ ਕਿਸ਼ੋਰੀ ਲਾਲ ਭੱਲਾ ਸੀ, ਇੱਥੇ ਰਹਿੰਦਾ ਸੀ, ਇਹਨਾਂ ਦਾ ਲੱਕੜ ਵਗੈਰਾ ਬਿਜ਼ਨਸ ਸੀ, ਛੁੱਟੀਆਂ ਵਗੈਰਾ ਬਾਹਰੋਂ ਆਉਣੀਆਂ ਉਹਨਾਂ ਦਾ ਸੀ, ਜਗਾਦ ਰਿਵੀਅਨ ਦਾ ਕੰਮ ਸੀ, ਅਸ਼ੋਕਾ ਇਹਨਾਂ ਦਾ ਸੀ, ਲਾਹੌਰ ਦਾ ਇਹਦੇ ਪਿਤਾ ਦਾ ਨਾਂ ਵੈਸ਼ਨੋ ਦਾਸ ਸੀ। ਇਸ ਤੇ ਕਾਫੀ ਦੇਰ ਹੋ ਗਈ, ਕੋਈ ਪੁੱਤਰ ਨਹੀਂ ਸੀ ਹੋਇਆ। ਇਸ ਦਾ ਇੱਕ ਮਿੱਤਰ ਸੀ ਰਾਮਪੁਰ ਦਾ, ਮਨਸਾ ਰਾਮ ਕਰਕੇ ਸੂਤ, ਉਹ ਕਹਿਣ ਲੱਗਿਆ ਕਿਸ਼ੋਰੀ ਲਾਲ ਆਪਾਂ ਸੰਤ ਮਹਾਰਾਜ ਦੀ ਸ਼ਰਨ ਚੱਲੀਏ, ਉਹਦਾ ਬਚਨ ਅੰਥਾ ਨਹੀਂ ਜਾਂਦਾ, ਮਿਹਨਤੀ ਕਰਕੇ ਉਹਨੂੰ ਜੇ ਮਨਾ ਲਈਏ ਤੇਰੇ ਘਰ ਰੋਸ਼ਨੀ ਹੋ ਜਾਏ, ਤੈਨੂੰ ਜ਼ਰੂਰ ਪੁੱਤਰ ਦੀ ਦਾਤ ਮਿਲ ਜਾਏਗੀ। ਸੋ ਤਿੰਨ ਚਾਰ ਮਹਾਰਸ਼ੀ ਉਹਦੇ ਬਾਹਰ ਬਗੀਚੀ ਚ ਪਹੁੰਚ ਗਏ। ਸੰਤ ਮਹਾਰਾਜ ਤੀਸਰੇ ਪੈਰ ਜਦੋਂ ਬਾਹਰ ਆਏ, ਉਹਨਾਂ ਨੇ ਬੇਨਤੀ ਕੀਤੀ ਮਨਸਰਾਮ ਤੇ ਕਿਸ਼ੋਰੀ ਲਾਲ ਨੇ, ਮਨਸਰਾਮ ਨੇ ਸੱਚੇ ਪਾਤਸ਼ਾਹ ਖੰਡ ਪਾਠ ਇਹਨਾਂ ਦੇ ਗੁਰੂ ਆਪ ਜੀ ਬਾਹਰ ਬਹੁਤ ਘੱਟ ਜਾਂਦੇ ਸਨ, ਕਹਿਣਗੇ ਚੰਗਾ ਭਾਈ ਰੱਖ ਲਓ। ਸੋ ਪਾਠੀ ਨੂੰ ਕਹਿ ਦਿੱਤਾ, ਦੂਏ ਤੀਹ ਦਿਨ ਹੀ ਖੰਡ ਪਾਠ ਪ੍ਰਾਰੰਭ ਹੋ ਗਿਆ। ਆਪ ਜੀ ਵਾਸਤੇ ਮਹਾਰਾਜ ਮੋਟਰ ਲਿਆਵੇਂ, ਉਹ ਮਨਸਾਰਾਮ ਕੋਲ ਮੋਟਰ ਸੀ, ਸਾਰਿਆਂ ਕੋਲ ਮੋਟਰਾਂ ਨਹੀਂ ਸੀ, ਕਿਤੇ ਕਿਸੇ ਕਿਸੇ ਕੋਲ ਮੋਟਰ ਨਹੀਂ ਸੀ। ਕਹਿਣਗੇ ਮਹਾਰਾਜ ਮੋਟਰ ਲਈ, ਕਹਿਣਗੇ ਸਾਡੀ ਮੋਟਰ ਤਕੜੀ ਹੈ ਜੀ, ਸਰੀਰ ਨੂੰ 60-70 ਮੀਲ ਰੋਜ਼ ਕਰ ਲੈਂਦੇ ਸੀ, ਇੰਨਾ ਸੀ ਕਿ ਤਕੜਾ ਸੀ। ਸੋ ਕਹਿਣਗੇ ਸਾਡੀ ਮੋਟਰ ਤਕੜੀ ਹੈ ਜੀ, ਉਸ ਮੋਟਰ ਦੀ ਲੋੜ ਨਹੀਂ। ਇਉਂ ਕਰਕੇ ਆਪ ਜੀ ਸਵੇਰ 2 ਵਜੇ ਇਸ਼ਨਾਨ ਤੋਂ ਬਾਅਦ ਕੋਈ ਦੇਰ ਬੈਠ ਕੇ ਨਹਿਰ ਦੇ ਨਾਲ ਨਾਲ ਜਿਹਦੇ ਭੋਗ ਪੈਣਾ ਸੀ, ਯਾਨੀ ਰੇਲਵੇ ਲਾਈਨ ਜਾਂਦੀ ਉਹਦੇ ਨਾਲ ਨਾਲ ਉੱਥੇ ਪਹੁੰਚ ਗਈ ਜਿੱਥੇ ਪਾਠ ਹੋ ਰਿਹਾ ਸੀ। ਸ਼ਨੀਵਾਰ ਦਾ ਕੀਰਤਨ ਵੀ ਸ਼ੁਰੂ ਸੀ। ਸਵਯੋਂ ਕਰਕੇ ਉਸ ਮੌਕੇ ਇਸ਼ਾਰਤਨ ਕਹਿ ਕੇ ਸ਼ਬਦ ਪੜਾਇਆ, ਅੱਗੇ ਨਹੀਂ ਸੀ ਕਦੇ ਕਹਿਣੇ, ਮੈਨੂੰ ਕਹਿਣ ਲੱਗੇ ਇਹ ਸ਼ਬਦ ਪੜ ਤਨ ਜੋ ਬਣਿਆ ਫੁੱਲੜਾ। ਮੈਂ ਇਸ਼ਾਰਾ ਨਹੀਂ ਸਮਝਿਆ, ਮੈਂ ਇਸ ਨੂੰ ਇਸਤਾਰ ਨਾਲ ਇਸ ਲੈ ਵਿੱਚ ਪੜਿਆ।
ਤਨ ਜੋ ਬਣ ਫੁੱਲਾਂ
ਹੰਝੂ ਬਨਿਆ ਫੁੱਲੜਾ ਨਾਠੀੜੇ ਦਿਨ ਚਾਹ ਪੱਬਣ ਤੇਰੇ ਪਤਿਉਂ ਠੱਕੂ ਜੰਮਣ ਹਾਰ ਰੰਗ ਮਾਣ ਲੈ ਪਿਆਰਾ ਜਾਂ ਜੋ ਬਨੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਾਜਨ ਮੇਂਡੇ ਰੰਗਲੇ ਜੈ ਸੁੱਤੇ ਜੀ ਰਾਣ ਕੁੰਭੀ ਵਈਆਂ ਡੁੰਮਣੀ ਰੋਵਾਂ ਚੀਨੀ ਗਾਣ ਕੀਨਾ ਸੁਨੇਹੀ ਦੂਰੀ ਆਪਣੇ ਕੰਨੀ ਸਵੇ ਲੱਗੀ ਆਵੇ ਸਹੁਰੇ ਨਿਤਨ ਪਈਏ ਹੋਏ ਨਾਨ ਸੁੱਤੀ ਪਈਏ ਜਾਣ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਗਣ ਚੱਲੀ ਮਨ ਇਹ ਸ਼ਬਦ ਹੈ ਇੱਕ ਸ਼ਬਦ ਇੱਕ ਸਲੋਕ ਇੱਕ ਛੱਕਾਂ ਪੜਦੇ ਹੁੰਦੇ ਸਿੱਧੀਆਂ ਧਾਰਨਾ ਵਿੱਚ ਜਦੋਂ ਕੀਰਤਨ ਅਸਲੀ ਵਾਰ ਦਾ ਹੁੰਦਾ ਸੀ ਫਿਰ ਅਗਲੇ ਸਲੋਕ ਵਿੱਚ ਕਹਿਣ ਲੱਗੇ ਨੇ ਇਉਂ ਪੜ ਇਹ ਸ਼ਬਦ ਪੜ ਮਾਰਕੰਡੇ ਨੇ ਤਪੱਸਿਆ ਕੀਤੀ ਮਾਰਕੰਡੇ ਨੇ ਲਾਸ਼ਨ ਜੋ ਪੀਰਾਂ ਇਹ ਸ਼ਬਦ ਉਸ ਦਿਨ ਕਹਿ ਕੇ ਪੜਵਾਏ। ਉੱਥੇ ਇੱਕ ਭਾਗ ਸਿੰਘ ਨਾਮ ਕਰਕੇ ਇੱਕ ਸੀਨ ਵੇਦਾਂਤੀ ਕਹਿੰਦੇ ਹੁੰਦੇ ਸੀ, ਉਹ ਉਸ ਤੋਂ ਬਾਅਦ ਮਿਲਿਆ ਤੇ ਕਹਿਣ ਲੱਗਾ ਮਹਾਰਾਜ ਆਪ ਜਿਹੀ ਜੀ ਆਪ ਦੀ ਅਵਸਥਾ ਹੈ ਜੀ ਸ਼ਬਦ ਨਹੀਂ ਪੜਦੇ, ਯਾਨੀ ਆਪ ਗਿਆਨ ਦੀ ਅਵਸਥਾ ਵਿੱਚ ਵਿਚਰਨ ਵਾਲੇ ਅਭੇਦ ਅਵਸਥਾ ਵਿੱਚ ਵਿਚਰਨ ਵਾਲੇ ਅਭੇਦ ਅਵਸਥਾ ਦੇ ਸ਼ਬਦ ਪੜਿਆ ਕਰੋ। ਕਹਿਣਗੇ ਹਾਂ ਥੋੜੇ ਚਾਰ ਪੰਜ ਦਿਨ ਰਹਿੰਦੇ ਨੇ ਅਭੇਦ ਮਨ ਵਿੱਚ ਫਿਰ ਪੜ ਲਿਆ ਕਰਨ, ਇਹ ਇਸ਼ਾਰਾ ਕਰ। ਖੈਰ ਉਹ ਇਸ ਗੱਲ ਨੂੰ ਨਹੀਂ ਸਮਝਿਆ। ਇਸੀ ਤਰ੍ਹਾਂ ਕਿਸ਼ੋਰੀ ਲਾਲ ਦੇ ਕਿਉਂਕਿ ਕੋਈ ਪੁੱਤਰ ਨਹੀਂ ਸੀ, ਬਖਸ਼ੀਸ਼ ਸਿੰਘ ਨਾਮ ਕਰਕੇ ਦਫੇਦਾਰ ਪੈਨਸ਼ਨਰ ਸੀ ਪਿੰਡ ਦਾ, ਉਹ ਆਪ ਨੂੰ ਕਹਿਣ ਲੱਗਾ ਭੋਗ ਪੈਣ ਤੋਂ ਪਹਿਲਾਂ ਮਹਾਰਾਜ ਇਹਦੇ ਪੁੱਤਰ ਨਹੀਂ ਕੋਈ ਲਾਲ ਕਿਸ਼ੋਰੀ ਲਾਲ ਦੇ, ਹੁਕਮ ਕਰੋ ਅਰਦਾਸੀ ਸਿੰਘ ਨੂੰ ਕਹਿ ਦਿਓ ਅਰਦਾਸ ਕਰ ਦੇਵੇ। ਫਿਰ ਤਾਂ ਚੁੱਪ ਰਹੇ ਕਾਫੀ ਦੇ। ਜਦੋਂ ਉਹਨੇ ਕਈ ਵਾਰ ਕਹਿੰਦੇ ਚੰਗਾ ਕਹਿ ਦਿਓ ਫਿਰ ਅਰਦਾਸ ਕਰ ਲਓ ਗੁਰੂ ਜੀ। ਅਰਦਾਸ ਕੀਤੀ ਸਾਧ ਸਿੰਘ ਕਿਸ਼ੋਰੀ ਲਾਲ ਲਿਖੇ ਚਾਰ ਲੜਕੇ, ਹੁਣ ਵੱਡਾ ਪਰਿਵਾਰ ਫੈਲਿਆ। ਇਉਂ ਕਰਕੇ ਉਸ ਤੋਂ ਥੋੜੇ ਦਿਨ ਬਾਅਦ ਨੌ ਮਾਘ ਨੂੰ ਤਾਂ ਸਰੀਰ ਛੱਡ ਦਿੱਤਾ, ਸੱਤ ਮਾਘ ਨੂੰ ਸਰੀਰ ਦਾ ਥੋੜਾ ਜਿਹਾ ਬਹਾਨਾ ਜਿਹਾ ਬਣਾ ਕੇ ਬਸ ਉਸ ਤੋਂ ਬਾਅਦ ਨੌ ਮਾਘ ਨੂੰ ਸਵੇਰੇ ਪੁੱਛਦੇ ਪੁੱਛਦੇ ਆਪਣੇ ਸਰੀਰ ਨੂੰ ਤਿਆਗ ਗਏ ਜਿਵੇਂ ਸੱਪ ਕੰਜ ਤਿਆਗ ਜਾਂਦੇ। ਸਿਓ ਸਾਧ ਸਿੰਘ ਮੌਤ ਦੇ ਉੱਪਰ ਫਤਿਹ ਕਰਨ, ਮੌਤ ਦੇ ਉੱਪਰ ਦੁਨੀਆਂ ਦੇ ਲੋਕ ਸਾਰੇ ਕਰਦੇ ਹਨ, ਪਰ ਵਾਹਿਗੁਰੂ ਦੇ ਪਿਆਰੇ ਨੇ ਪਹਿਲੇ ਸੰਸਕਾਰ ਉਮਰਤ ਹਾਸਲ ਕਰਕੇ ਫਿਰ ਨਾਮ ਅਭਿਆਸ ਇਸ ਉਮਰ ਦੀ ਕਮਾਈ ਕਰਕੇ ਉਸ ਤੋਂ ਬਾਅਦ ਬਨੂੰ ਗਿਆਨ ਅਮਰਤ ਪ੍ਰਾਪਤ ਕਰਕੇ ਇਸ ਮੌਤ ਨੂੰ ਫਤਿਹ ਕਰ ਲਿਆ। ਮੌਤ ਦੇ ਸਿਰ ਦੇ ਉੱਪਰ ਦੋਵੇਂ ਪੈਰ ਜਾਣੇ, ਮੌਤ ਨੂੰ ਗੁਲਾਮੜੀ ਬਣਾ ਲਿਆ ਹੈ, ਮੌਤ ਤੋਂ ਡਰਦੇ ਨਹੀਂ, ਮੌਤ ਨੂੰ ਚਾਹ ਨਾਲ ਉਡੀਕਦੇ ਹਨ। ਦੁਨੀਆਂ ਦੇ ਲੋਕ ਆਪਣੇ ਵਿਆਹ ਨੂੰ ਚਾਹ ਨਾਲ ਉਡੀਕਦੇ ਹਨ, ਲੇਕਿਨ ਉਹ ਮੌਤ ਨੂੰ ਚਾਰ ਨਾਲ ਉਡੀਕਦੇ, ਇੰਨੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਮੌਤ ਦੀ, ਕਿਉਂਕਿ ਜਿਸ ਮਰਨੇ ਤੇ ਜਗਦ ਰਹੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਜਿਉਂਦੇ ਉਹ ਮੁਕਤ ਹੁੰਦੇ ਹਨ, ਇਹ ਦੱਸਿਆ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ, ਫਿਰ ਵੀ ਇਹ ਸਰੀਰ ਜਿਹੜਾ ਇੱਕ ਦੁਖਦਾਈ ਫੋੜਾ ਲੱਗਿਆ ਆਤਮਾ ਨੂੰ, ਇਹ ਫੋੜੇ ਨੂੰ ਲਾਉਣਾ ਚਾਹੁੰਦੀ ਤੇ ਫੋੜਾ ਹੋਵੇ ਦੋ ਤਰੀਕੇ ਸਿਰ ਉਹਦੇ ਦੁੱਖ ਤੋਂ ਬਚੀਂਦਾ, ਜਾਂ ਤਾਂ ਫੋੜੇ ਦਾ ਉਹਦੇ ਵਿੱਚ ਜ਼ਹਿਰ ਕੱਢ ਦਿੱਤਾ ਜਾਵੇ ਨਸ਼ਟਰ ਵਗੈਰਾ ਲਗਾ ਕੇ, ਫੋੜਾ ਤਾਂ ਦੀਂਦਾ ਰਹਿੰਦਾ ਹੈ ਪਰ ਉਹਦੀ ਜਿਹੜੀ ਅੰਦਰੋਂ ਗੈ ਹੈ ਜ਼ਹਿਰ ਹੈ ਉਹ ਦੂਰ ਹੋ ਜਾਂਦੀ ਹੈ, ਜਲਨ ਦੂਰ ਹੋ ਜਾਂਦੀ, ਜਾਂ ਫੋੜਾ ਜਮਾ ਹੀ ਖਤਮ ਕਰ ਦਿੱਤਾ ਜਾਵੇ। ਜੀਵਨ ਮੁਕਤ ਅਵਸਥਾ ਜਿਹੜੀ ਹੈ ਸਰੀਰ ਰੂਪੀ ਫੋੜਾ ਜਿਹੜੀ ਇਹਦੇ ਵਿੱਚੋਂ ਦੇਹੰਗਤਾ ਦੇ ਮਮਤਾ ਦੀ ਨਸ਼ਟ ਹੋ ਚੁੱਕੀ ਹੁੰਦੀ ਹੈ, ਬ੍ਰਹਮੰਗਤਾ ਤੇ ਬ੍ਰਹਮ ਮਮਤਾ ਇਕੱਠੇ ਪੈ ਚੌਂਕ ਕਰੀ ਉਹਦੇ ਵਿੱਚ ਉਹਨਾਂ ਦੀ ਸਥਿਤੀ ਰਹਿੰਦੀ ਹੈ। ਬਾਕੀ ਜਿਸ ਵਕਤ ਪ੍ਰਾਰਭ ਸ਼ਾਂਤ ਹੁੰਦੀ ਹੈ ਉਸ ਮੌਕੇ ਇਹ ਥੋੜਾ ਜਮਾ ਹੀ ਦਿਸਣ ਹਟ ਜਾਂਦਾ। ਜੇ ਕਹਿ ਲਓ ਇੱਕ ਦਰਖਤ ਹੈ ਉਹ ਖੜਾ ਹੈ, ਉਹਦੀਆਂ ਜੜਾਂ ਕੱਟ ਦਿੱਤੀਆਂ, ਕੁਛ ਦਿਨ ਵਾਸਤੇ ਉੱਪਰੋਂ ਹਰਾ ਖੜਾ ਦਿੰਦਾ ਹੈ, ਪਰ ਦਰਅਸਲ ਉਹ ਮਰ ਚੁੱਕਾ ਹੈ, ਉਹਨੂੰ ਹੇਠੋਂ ਸੰਜੀਵਨੀ ਦੇਣ ਵਾਲਾ ਪਾਣੀ ਵਗੈਰਾ ਨਹੀਂ ਮਿਲਦੇ। ਇਸੀ ਤਰ੍ਹਾਂ ਹੀ ਉਹਦਾ ਸਰੀਰ ਕੁਛ ਦਿਨ ਦੀਨਾ ਹੁੰਦਾ ਹੈ, ਜਦੋਂ ਵਧੇ ਅਵਸਥਾ ਆਉਂਦੀ ਹੈ ਇਹਨੂੰ ਛੱਡ ਭਰਾ ਹੋ ਜਾਏ ਵੀ ਦਿਸਣੋਂ ਹਟ ਜਾਂਦਾ। ਇਹ ਉਹ ਕਹਿ ਲਓ ਜਿਵੇਂ ਰਸੀ ਇੱਕ ਰੱਸੀ ਹੈ ਇੱਕ ਫੁੱਗੀ ਪਈ ਹੈ, ਪਰ ਉਹਨੂੰ ਵੱਟੋ ਵਿਚੜੇ ਹੋਏ ਹਨ, ਦੇਖਣ ਵਾਲੇ ਨੂੰ ਵਿੰਦੀ ਹੈ ਪਰ ਉਹਦੇ ਵਿੱਚ ਜਾਨ ਨਹੀਂ, ਕੁਛ ਕਾਰਜ ਨਹੀਂ ਸਿੱਧ ਕਰਦੀ, ਪਰ ਜਦੋਂ ਹਵਾ ਆਉਂਦੀ ਹੈ ਉਸ ਰੱਸੀ ਜਿਹੜੀ ਫੁੱਗੀ ਪਈ ਉਹਨੂੰ ਉਡਾ ਕੇ ਲੈ ਜਾਂਦੇ ਹੋ ਫਿਰ ਵੀ ਉਹ ਦਿਸਣ ਹੀ ਹਟ ਜਾਂਦੀ ਹੈ। ਇਵੇਂ ਉਹ ਕਹਿ ਲਓ ਜਿਵੇਂ ਇਹ ਕੱਪੜਾ ਥਾਨ ਹੈ ਉਹ ਫੁੱਗਿਆ ਅੱਗ ਲੱਗ ਕੇ, ਪਰ ਤਹਿਆਂ ਉਹ ਵੀ ਪਈਆਂ ਵੀਂਦੀਆਂ ਹਨ ਦੇਖਣ ਵਾਲਿਆਂ ਨੂੰ, ਵੀਂਦੀਆਂ ਜ਼ਰੂਰ ਹਨ ਪਰ ਜਦੋਂ ਹਵਾ ਆਉਂਦੀ ਹੈ ਉਹ ਤਿਆਂ ਵੀ ਦਿਸਣ ਹਟ ਜਾਂਦੀ ਹੈ। ਇਸੀ ਤਰ੍ਹਾਂ ਜਾਂ ਇੱਕ ਕਹਿ ਲਓ ਦਾਣਾ ਭੁੱਲ ਗਿਆ, ਦੇਖਣ ਨੂੰ ਉਹ ਅਜੇ ਹੀ ਲੱਗਦਾ ਹੈ ਅਜਿਹਾ ਨੂੰ ਭੁੱਲਿਆ ਹੁੰਦਾ ਹੈ, ਪਰ ਉਹਦੇ ਵਿੱਚ ਜੰਮਣ ਦੀ ਸ਼ਕਤੀ ਨਹੀਂ ਹੁੰਦੀ, ਕਿੰਨੀ ਗਿੱਲ ਵਿੱਚ ਸੁੱਟ ਦੋ ਜੰਮੇਗਾ ਨਹੀਂ। ਇਸੇ ਤਰ੍ਹਾਂ ਜਿਸ ਦੀ ਦੇਹੰਗਤਾ ਦੀ ਮਮਤਾ ਨਸ਼ਟ ਹੋ ਗਈ ਹੈ, ਆਤਮ ਬ੍ਰਹਮੰਗਤਾ ਬ੍ਰਹਮਮਤਾ ਵਿੱਚ ਸਥਿਤੀ ਜੀ ਦੀ ਹੈ, ਦੇਖਣ ਮਾਤਰ ਸ਼ੀਲ ਕੁਝ ਦਿਨ ਹੈ, ਜਦੋਂ ਪ੍ਰਾਰਭ ਖਤਮ ਹੋ ਜਾਂਦੀ ਹੈ ਉਹ ਵੀ ਸ਼ਾਂਤ ਹੋ ਜਾਂਦੀ, ਉਨੀ ਦੇਰ ਤੱਕ ਇਹਦੀ ਕੁਛ ਕਿਰਿਆ ਜੀ ਨਜ਼ਰ ਆਉਂਦੀ ਹੁੰਦੀ ਹੈ। ਇਸ ਕਰਕੇ ਉਸ ਅਵਸਥਾ ਨੂੰ ਮਹਾਤਮਾ ਕਿਉਂ ਚਾਹੁੰਦੇ ਹਨ, ਜਿੰਨੀ ਦੇਰ ਸਰੀਰ ਚ ਪ੍ਰਾਣ ਚੱਲਦੇ ਹਨ ਕੁਛ ਨੂੰ ਕੁਛ ਇਹਦੀ ਕਿਰਿਆ ਵੀ ਕਰਨੀ ਪੈਂਦੀ ਹੈ, ਖਾਣਾ ਪੀਣਾ ਹੋਰ ਸਰੀਰ ਦੀ ਸਾਰੀ ਕਿਰਿਆ, ਨਹਾਉਣਾ ਧੋਣਾ ਆਦਿ ਇਹੋ ਜਿਹਾ ਕੁਛ ਕਰਨਾ ਪੈਂਦਾ। ਪਰ ਜਿਸ ਵਕਤ ਵਧੀਆ ਅਵਸਥਾ ਆਉਂਦੀ ਹੈ ਇਹ ਵੀ ਖਤਮ ਹੋ ਜਾਂਦਾ, ਝਗੜਾ ਝਟਾ ਮੁੱਕ ਜਾਂਦਾ। ਆਮ ਦੁਨੀਆਂ ਮਰਦੀ ਹੈ, ਹਾਂ ਸੰਤ ਉਪਾਧੀ ਲਾਉਂਦੇ ਹੁੰਦੇ ਹਨ, ਯਾਨੀ ਦੁੱਖਾਂ ਨੂੰ ਲਾਉਂਦੇ ਹਨ। ਇਸ ਕਰਕੇ ਸਾਧ ਸੰਤ ਇਸ ਦਿਨ ਸਰੀਰ ਨੂੰ ਛੱਡ ਕੇ ਜਿਉਂ ਜਲਮੇ ਜਲ ਆਏ ਖਟਾਨਾ ਜੋਤੀ ਸੰਗ ਜੋਤ ਸੰਗ ਇਸ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਜਿਉਂ ਨਾਮ ਅਭਿਆਸ ਦੀ ਕਮਾਈ ਕਰਕੇ ਸਤਸੰਗ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਾਨਸਿਕ ਦਾ ਅਸਲ ਪਰਮ ਧਰਮ ਇਹੀ ਹੈ। ਹੁਣ ਸਾਰੀ ਸੰਗਤ ਨੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਮੈਨੂੰ ਪਤਾ ਹੈ ਸਾਰੇ ਪ੍ਰੇਮੀ ਬਹੁਤ ਇਲਾਕੇ ਨੇ, ਮੇਰੇ ਪਾਸ 50-60 ਇਲਾਕੇ ਲਿਖੇ ਹੋਏ। ਵਕਤ ਮੈਂ ਕੁਛ ਇਲਾਕਿਆਂ ਨੂੰ ਦੇ ਦਿੱਤਾ ਸੀ ਕਿਉਂਕਿ ਸਤ ਸ਼੍ਰੀ ਨਾਰਾਇਣ ਦੇ 19 ਮਹੀਨੇ ਪਿੱਛੇ ਵਕਤ ਪਹਿਲਾਂ ਮਿਲਦਾ ਸੁਣਾਈਦਾ ਹੁੰਦਾ, ਵਕਤ ਦੇ ਚੁੱਕਾ ਸੀ। ਲੇਕਿਨ ਕੁਛ ਵਾਹਿਗੁਰੂ ਦੇ ਐਸੀ ਹੀ ਮਰਜ਼ੀ, ਐਸੀ ਜਿਹਨੂੰ ਕੁਛ ਆਰਾਮ ਦੇਣਾ ਉਸਨੇ ਇਸ ਬਹਾਨੇ, ਹੋਰ ਤੋਂ ਕੋਈ ਉਪਾਅ ਨਹੀਂ ਆਰਾਮ ਮਿਲਣ ਦਾ ਸਤਸੰਗ। ਕੋਈ ਛੁੱਟੀ ਨੀ, ਕੋਈ ਐਤਵਾਰ ਨੀ, ਕੋਈ ਹੋਰ ਕੁਛ ਨੀ, ਇੱਥੇ ਹੋਈਏ ਬਾਹਰਲੇ ਮੁਲਕ ਚ ਹੋਈਏ ਸ਼ਹਿਰਾਂ ਚ ਹੋਈਏ ਰੋਜ਼ ਕੋਈ ਛੁੱਟੀ ਨੀ, ਹੋਰ ਲੋਕਾਂ ਨੂੰ ਛੁੱਟੀਆਂ ਪੈਣਗੀਆਂ, ਪਰ ਇਹਨੂੰ ਛੁੱਟੀ ਜਾਂ ਅੱਗੇ ਕਿਤੇ ਕਤਾਈ ਜ਼ੁਕਾਮ ਜ਼ੁਕੂਮ ਵੀ ਕਦੇ ਦਿੰਦਾ ਹੋ ਜਾਂਦਾ, ਇਹ ਉਹ ਦਿਨ ਛੁੱਟੀ ਦਾ ਹੁੰਦਾ। ਹੁਣ ਵਾਹਿਗੁਰੂ ਨੇ ਕਿਉਂਕਿ ਪੁਰਾਣਾ ਹੋ ਗਿਆ ਨਾ 70 ਦੀ ਉਮਰ ਹੋ ਗਈ, ਹੁਣ ਪੁਰਾਣਾ ਹੋਣ ਕਰਕੇ ਵਾਹਿਗੁਰੂ ਜ਼ਿਆਦਾ ਛੁੱਟੀਆਂ ਦੇਣ ਲੱਗ ਗਏ। ਇਸ ਕਰਕੇ ਹੁਣ ਗੱਲ ਕੁਛ ਨੀ ਹੈ, ਦੁੱਖ ਨੀ, ਤਕਲੀਫ਼ ਨੀ, ਉਹ ਛੁੱਟੀ ਹੈ ਰੈਸਟ ਦੇਣ ਵਾਸਤੇ ਵਾਹਿਗੁਰੂ ਨੇ ਖੇਲ ਰੱਖਿਆ ਹੋਇਆ ਹੈ। ਉਤਨੀ ਦੇਰ ਤੱਕ ਅਜੇ ਸ਼ਾਂਤੀ ਰੱਖੋ ਸਾਰੇ, ਜਿੰਨੀ ਦੇਰ ਤੱਕ ਇਹ ਅੱਛੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। ਯਾਦ ਮੇਰੇ ਸਭ ਕੁਛ ਹੈ, ਮੇਰੇ ਪਾਸ ਸਭ ਦੀ ਲਿਸਟ ਪਈ ਹੋਈ ਹੈ, ਇਸ ਕਰਕੇ ਇਸ ਗੱਲ ਦੀ ਖਿਮਾ ਕਰੋ ਕਿਉਂਕਿ ਉਹਨਾਂ ਨੂੰ ਵਕਤ ਨਹੀਂ ਮਿਲਦਾ ਅਤੇ ਇਹਨੂੰ ਰੈਸਟ ਦੇਣ ਵਾਸਤੇ ਫਿਰ ਬਚਾਇਆ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋਏਗੀ, ਫਿਰ ਉਪਨਾਵਾਂ ਸੁਣ ਕੇ ਚਾਲੇ ਪਾਉਣ ਦੀ ਖੇਚਲ ਕਰਨੀ।